दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंच चुका है कि सतगुरु तेग बहादुर सच्चे पातशाह जी दा डेरा हवेली दे विच लाउण दी तैयारी कीती है पर कवि संतोख सिंह जी लिखते ने कि जिहड़ी कथा है मैं फिर बयान करांगा पहला पटने की जिहड़ी कथा है उस नूं बयान करदा हां। कवि संतोख सिंह जी लिखते ने कि बालक स्वरूप सतगुरु गोविंद सिंह सच्चे पातशाह जी हथियारां दे नाल बड़ा प्यार करदे ने मंजा विछा के उत्ते हथियार रख लैंदे ने ते फिर अनेकां प्रकार दे नाल उन्हां हथियारां दी पूजा सतगुरु जी करदे ने। कल इथों तक कथा पहुंची सी अज इथों अगे मैं प्रारंभ करदा। टिग शाहन के सिस जब आवे कह महमा को बहुत सुनावे। ग्रंथाकार भाई संतोख सिंह जी लिखते ने कि जदों नाल दे बालक साथी आउंदे ने ते शस्त्रां दी बहुती सारी महिमा वर्णन करके सतगुरु जी सारिआं नूं सुणाउंदे ने। एह आछो छोटो हम लायक करे प्रहार नृप गण कायक। एक छोटे जे हथियार नु अपने हाथ दे विच फड़ के कहिंदे ने ए छोटा है जिस तरह असी छोटे हां ए साडे लायक है जदों असी प्रहार करांगे वैरियां दे उत्ते ए छोटा वड्डी मार करेगा। करे बिलोकण मात रुदादी क्या लीला तारे है लादी। कवि संतोख सिंह जी लिखते ने कि माता नानकी जी इस तो अलावा माता गुजरी जी दोवे ही सतगुरु गोविंद सिंह सच्चे पातशाह जी दी इस लीला नु देखदियां ने कि किस तरह दी लीला ये कर रहे ने। रचे पिता मां समकृत बड़ो होए कर ठाने से। दोवे मातावा इसे तरह का अनुमान लाउंदिया ने कि जिस तरह का इन्हों का दादा से उसे वांग ही भाव के सतगुरु हर गोविंद वांग ही ए बन गए उस तरीके की किरत नूरिया करे। कर गोलेल को तारत कने ताक दूर निशानो हने। सतगुरु गोविंद सिंह सच्चे पातशाह जी गुलेल नूं अपने हथ दे विच धारण करदे ने ते तक के दूर निशाना लाउंदे ने। गुर कर में एक कूप छुटेरा जिसको बारी मदर बडेरा। ग्रंथाकार भाई संतोख सिंह जी लिखदे ने कि सतगुरां दे घर दे विच एक छोटा खूह सी उस खूह दा जिहड़ा पानी है बहुत ही ठंडा ते मिठा सी। निकट निकट जे सदन बसंते तहां आण कर नीर भरंते। लागे लागे जिन्ने भी घर वसदे सन ਉਹਨਾਂ ਘਰਾਂ ਦੀਆਂ ਔਰਤਾਂ ਇਥੋਂ ਹੀ ਆਣ ਕੇ ਪਾਣੀ ਘੜਿਆਂ ਦੇ ਵਿਚ ਭਰ ਕੇ ਲਿਜਾਂਦੀਆਂ ਸਨ। ਘਟ ਪਰ ਘਰ ਲੈ ਜਾਹੇ ਸੁਨੀਤਾ, ਕਰ ਪਾਣ ਕੋ ਹਰਖਤ ਚੀਤਾ। ਪਾਣੀ ਨੂੰ ਘੜਿਆਂ ਦੇ ਵਿਚ ਭਰ ਕੇ ਔਰਤਾਂ ਆਪਣੇ ਘਰਾਂ ਦੇ ਵਿਚ ਹਮੇਸ਼ਾ ਲਿਜਾਇਆ ਕਰਦੀਆਂ ਸਨ ਤੇ ਬੜੀ ਖੁਸ਼ੀ ਦੇ ਨਾਲ ਉਸ ਪਾਣੀ ਨੂੰ ਪੀਤਾ ਜਾਂਦਾ ਸੀ। ਕਈ ਬਾਰ ਦੁਰ ਦੁਰ ਕਰ ਮਾਰ, ਘਟ ਕੋ ਫੋਰ ਤੁਰਤ ਗੁਰ ਡਾਰ। ਤੇ ਕਈ ਵਾਰੀ ਬਾਲਕ ਸਰੂਪ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲੁਕ ਕੇ ਗੁਲੇਲ ਦਾ ਜਿਹੜਾ ਪ੍ਰਹਾਰ ਹੈ ਉਹ ਘੜਿਆਂ ਦੇ ਉੱਤੇ ਕਰਦੇ ਸਨ ਤੇ ਔਰਤਾਂ ਦੇ ਘੜਿਆਂ ਨੂੰ ਤੋੜ ਦਿੰਦੇ ਸਨ। ਇਤੇ ਉਤ ਦੇਖਤ ਦੁੱਖ ਕੋ ਪਾਏ, ਕਿਨੂ ਅਚਾਨਕ ਕੁੰਭ ਨਸਾਏ। ਲੁਕੇ ਹੋਏ ਹੀ ਵਾਰ ਕਰਦੇ ਸਨ, ਇਸ ਕਰਕੇ ਜਦੋਂ ਇਧਰ ਉਧਰ ਔਰਤਾਂ ਦੇਖਦੀਆਂ ਸਨ ਤੇ ਪਤਾ ਨਹੀਂ ਸੀ ਲੱਗਦਾ ਕਿ ਕਿੰਨੇ ਅਚਾਨਕ ਮਾਰ ਕੇ ਗੁਲੇਲ ਦੇ ਵਾਰ ਨੂੰ ਸਾਡਿਆਂ ਘੜਿਆਂ ਨੂੰ ਤੋੜ ਦਿੱਤਾ। ਬਰਜਤ ਗੁਜਰੀ ਮਾਤ ਕਨੇਰਾ, ਇਤੇ ਉਤ ਤਾਏ ਜਾਏ ਬਹੁ ਬੇਰਾ। ਮਾਤਾ ਗੁਜਰੀ ਜੀ ਬਹੁਤੀ ਹੀ ਵਾਰੀ ਇਹਨਾਂ ਨੂੰ ਐਸਾ ਕੰਮ ਕਰਨ ਤੋਂ ਰੋਕਿਆ ਕਰਦੇ ਸਨ, ਵਰਜਿਆ ਕਰਦੇ ਸਨ। ਇੱਕ ਦਿਵਸ ਇੱਕ ਤੁਰ ਕਣ ਆਈ, ਬਾਰੀ ਭਰ ਬੇ ਕਉ ਉਤ ਲਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਦੀ ਘਟਨਾ ਦਾ ਮੈਂ ਬਿਆਨ ਕਰਦਾ ਹਾਂ। ਇੱਕ ਦਿਨ ਇੱਕ ਤੁਰਕਾਂ ਦੀ ਔਰਤ ਪਾਣੀ ਭਰਨ ਦੇ ਵਾਸਤੇ ਪਹੁੰਚੀ। ਧਰ ਸਿਰ ਭਰ ਜਬ ਘਰ ਕੋ ਚਾਲੀ, ਤਬ ਗੁਰ ਹਾਥ ਗੁਲੇਲ ਸੰਭਾਲੀ। ਤੁਰਕਣੀ ਨੇ ਪਾਣੀ ਨੂੰ ਕੱਢ ਕੇ ਘੜੇ ਦੇ ਵਿਚ ਪਾਇਆ ਤੇ ਫਿਰ ਸਿਰ ਦੇ ਉੱਤੇ ਘੜਾ ਰੱਖ ਕੇ ਉਹ ਆਪਣੇ ਘਰ ਦੇ ਵੱਲ ਤੁਰ ਪਈ। ਇੰਨੇ ਚਿਰ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੋ ਕਿ ਬਾਲਕ ਸਰੂਪ ਦੇ ਵਿਚ ਨੇ, ਉਹਨਾਂ ਨੇ ਗੁਲੇਲ ਨੂੰ ਸਾਂਭਿਆ। ਤਾਕ ਹਤਿਓ ਕਰ ਹਾਲਤ ਪਯੋ, ਘਟ ਬਚ ਗਯੋ ਪਾਲ ਮੈਂ ਹਯੋ। ਘੜੇ ਦਾ ਨਿਸ਼ਾਨਾ ਤੱਕ ਕੇ ਇਹਨਾਂ ਨੇ ਗੁਲੇਲੇ ਦਾ ਵਾਰ ਕੀਤਾ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੱਥ ਥੋੜਾ ਜਿਹਾ ਹਿੱਲ ਗਿਆ, ਇਸ ਕਰਕੇ ਘੜਾ ਤੇ ਗੁਲੇਲ ਦੇ ਵਾਰ ਤੋਂ ਬਚ ਗਿਆ, ਪਰ ਉਸ ਤੁਰਕਣੀ ਦੀ ਮੱਥੇ ਦੇ ਵਿਚ ਜਾ ਕੇ ਉਹ ਗੁਲੇਲਾ ਲੱਗਿਆ। ਛੁੱਟਿਓ ਰਕਤ ਦੁੱਖ ਪਾਏ ਕਨੇਰਾ, ਉੱਚੇ ਬੋਲ ਕਹਿ ਤਿਸ ਬੇਰਾ। ਜਦੋਂ ਹੀ ਮੱਥੇ ਦੇ ਵਿਚ ਵਾਰ ਹੋਇਆ ਤੇ ਮੱਥੇ ਦੇ ਵਿਚੋਂ ਖੂਨ ਡੁੱਲਣ ਲੱਗਾ ਬਹੁਤ ਜ਼ਿਆਦਾ, ਉਹ ਤੁਰਕਣੀ ਦੁਖੀ ਹੋਈ, ਉੱਚੀ ਉੱਚੀ ਬੋਲ ਕੇ ਉਹ ਪੁਕਾਰਾਂ ਕਰਨ ਲੱਗੀ। ਹਾਏ ਹਾਏ ਕਰਤੀ ਚੱਲ ਆਈ, ਜਹ ਥਿਰ ਗੁਜਰੀ ਅਰ ਬੜ ਮਾਈ। ਹਾਏ ਹਾਏ ਦੀ ਪੁਕਾਰ ਕਰਦੀ ਹੋਈ ਉਹ ਦੌੜਦੀ ਹੋਈ ਮਾਤਾ ਗੁਜਰੀ ਜੀ ਦੇ ਕੋਲ ਪਹੁੰਚੇ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਵੱਡੇ ਮਾਈ ਜੀ ਵੀ ਲਾਗੇ ਬੈਠੇ ਸਨ, ਭਾਵ ਕੇ ਮਾਤਾ ਨਾਨਕੀ ਜੀ। ਊਚ ਅਟਾਰੀ ਤੇ ਮੋਹਿ ਮਾਰਿਓ, ਲੱਗਿਓ ਪਾਲ ਮੈਂ ਸ਼੍ਰੋਣ ਨਿਕਾਰਿਓ। ਮਾਤਾ ਗੁਜਰੀ ਜੀ ਨੂੰ ਆਣ ਕੇ ਉਹ ਤੁਰਕਣੀ ਕਹਿੰਦੀ ਹੈ ਕਿ ਤੁਹਾਡੇ ਪੁੱਤਰ ਨੇ ਉੱਚੀ ਅਟਾਰੀ ਦੇ ਵਿੱਚੋਂ ਮੈਨੂੰ ਗੁਲੇਲਾ ਮਾਰਿਆ ਹੈ, ਮੇਰੇ ਮੱਥੇ ਦੇ ਵਿੱਚ ਆਣ ਕੇ ਉਹ ਗੁਲੇਲਾ ਲੱਗਿਆ ਹੈ, ਦੇਖੋ ਮੇਰੇ ਮੱਥੇ ਚੋਂ ਕਿੰਨਾ ਖੂਨ ਚੋਰੇ। ਜਾਉ ਪੁਕਾਰੂ ਮੈਂ ਦੁੱਖ ਪਾਇਓ, ਤੋ ਸਤ ਅਤਿ ਉਤ ਪਾਤ ਅਠਾਇਓ। ਤੁਰਕਣੀ ਕਹਿੰਦੀ ਹੈ ਕਿ ਜੇਕਰ ਮੈਂ ਆਪਣੀ ਪੁਕਾਰ ਤੁਰਕਾਂ ਦੇ ਕੋਲ ਲੈ ਕੇ ਜਾਵਾਂ ਤੇ ਤੁਹਾਨੂੰ ਵੱਡਾ ਦੁੱਖ ਹੋਵੇਗਾ। ਤੁਹਾਡਾ ਜਿਹੜਾ ਪੁੱਤਰ ਹੈ ਹਰ ਇੱਕ ਪ੍ਰਕਾਰ ਦੇ ਨਾਲ ਅਨੇਕਾਂ ਵਾਰ ਇਸ ਤਰ੍ਹਾਂ ਦੇ ਜਿਹੜੇ ਉਪਦਰਵ ਨੇ ਉਹ ਪੈਦਾ ਕਰਦਾ। ਲੋਕਣ ਕੇ ਪਟ ਭਗਣ ਕਰਨ ਤੇ, ਧਰਤ ਛਿਵਾਂ ਲਖ ਨਿਕਟ ਬਸੰਤੇ। ਉਹ ਤੁਰਕਣੀ ਕਹਿੰਦੀ ਹੈ ਕਿ ਮੇਰੇ ਹੀ ਘੜੇ ਨੂੰ ਤੋੜਨ ਦੀ ਜੁਰਤ ਨਹੀਂ ਕੀਤੀ, ਇਹ ਹੋਰ ਵੀ ਬਹੁਤ ਸਾਰੀਆਂ ਔਰਤਾਂ ਦੇ ਘੜਿਆਂ ਨੂੰ ਗੁਲੇਲੇ ਦਾ ਵਾਰ ਕਰਕੇ ਹਮੇਸ਼ਾ ਤੋੜਦਾ ਰਹਿੰਦਾ। ਧਰਤ ਛਿਮਾ ਲਖ ਨਿਕਟ ਬਸੰਤੇ, ਤੁਰਕਣੀ ਕਹਿੰਦੀ ਹੈ ਕਿ ਤੁਹਾਡੇ ਲਾਗੇ ਵਸਦੇ ਹਾਂ, ਇਸ ਕਰਕੇ ਛੋਟਾ ਜਾਣ ਕੇ ਅਸੀਂ ਖਿਮਾ ਕਰਦੇ ਰਹਿੰਦੇ। ਕਹੋ ਕਹਾਂ ਲਗ ਕਰੈ ਸਮਾਈ, ਨਹੀਂ ਤੋ ਬਰਜਤ ਦੇਖਤ ਮਾਈ। ਤੁਰਕਣੀ ਕਹਿੰਦੀ ਹੈ ਪਰ ਕਿੰਨਾ ਕ ਚਿਰ ਤੱਕ ਇਸ ਗੱਲ ਨੂੰ ਸਹਿਣ ਕੀਤਾ ਜਾ ਸਕਦਾ, ਤੂੰ ਨਹੀਂ ਵਰਜਿਤ ਦੇਖਤ ਮਾਈ। ਹੇ ਮਾਈ ਜੀ, ਤੁਸੀਂ ਦੇਖ ਕੇ ਵੀ ਆਪਣੇ ਪੁੱਤਰ ਨੂੰ ਰੋਕਦੇ ਨੇ, ਵਰਜਦੇ ਨੇ। ਤੁਰ ਕੇ ਸ਼ਰ ਕੇ ਆਏ ਸਿਪਾਹੀ, ਬਾਦ ਕਾਟ ਬੋਲੇ ਤੁਮ ਪਾਹੀ। ਕਹਿੰਦੀ ਹੈ ਕਿ ਜੇਕਰ ਮੈਂ ਕਿਤੇ ਜਾ ਕੇ ਫਰਿਆਦ ਕਰਾਂ, ਸ਼ਿਕਾਇਤ ਲਾਵਾਂ, ਤੇ ਫਿਰ ਬਾਦਸ਼ਾਹ ਦੇ ਜਿਹੜੇ ਸਿਪਾਹੀ ਨੇ ਉਹ ਆਉਣਗੇ ਤੇ ਉਹ ਵੱਧ ਘੱਟ ਤੁਹਾਨੂੰ ਬੋਲਣਗੇ। ਸੁਣ ਮਾਤਾ ਯੋਰ ਕ੍ਰੋਧ ਬਿਸਾਲਾ, ਲੈ ਕਰ ਛਰੀ ਉੱਠੀ ਤਤ ਕਾਲਾ। ਤੁਰਕਣੀ ਕਹਿੰਦੀ ਹੈ ਕਿ ਅਸੀਂ ਤੇ ਬੱਚਾ ਸਮਝ ਕੇ ਮਾਫ ਕਰ ਦਿੰਦੇ ਹਾਂ, ਇਸ ਕਰਕੇ ਕਦੇ ਕਿਸੇ ਨੂੰ ਜਾ ਕੇ ਪੁਕਾਰ ਨਹੀਂ ਕਰਦੇ, ਪਰ ਜੇਕਰ ਮੈਂ ਜਾ ਕੇ ਪੁਕਾਰ ਕਰਾਂ ਤੇ ਦੇਖੋ ਤੁਰਕਾਂ ਦੇ ਜਿਹੜੇ ਸਿਪਾਹੀ ਨੇ ਉਹ ਆਉਣਗੇ, ਵੱਧ ਘੱਟ ਤੁਹਾਨੂੰ ਬੋਲਣਗੇ। ਇਸ ਤਰ੍ਹਾਂ ਦੀ ਗੱਲ ਜਦੋਂ ਤੁਰਕਣੀ ਨੇ ਸੁਣਾਈ ਤੇ ਮਾਤਾ ਗੁਜਰੀ ਜੀ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆਏ। ਗੁੱਸੇ ਦੇ ਵਿੱਚ ਆਣ ਕੇ ਉਹਨਾਂ ਨੇ ਇੱਕ ਸੋਟੀ ਨੂੰ ਆਪਣੇ ਹੱਥ ਦੇ ਵਿੱਚ ਤਤਕਾਲ ਹੀ ਫੜਿਆ। ਉੱਚੇ ਬੋਲਤ ਤਾੜਨ ਹੇਤ, ਤੂਰਨ ਉੱਪਰ ਗਈ ਨਕੇਤ। ਮਾਤਾ ਗੁਜਰੀ ਜੀ ਉੱਚੀ ਉੱਚੀ ਬੋਲਦੇ ਹੋਏ ਤਾੜਨਾ ਕਰਨ ਦੇ ਵਾਸਤੇ ਘਰ ਦੇ ਚਵਾਰੇ ਦੇ ਵਿੱਚ ਪਹੁੰਚੇ ਨੇ, ਜਿੱਥੋਂ ਸਤਿਗੁਰਾਂ ਨੇ ਤੱਕ ਕੇ ਗੁਲੇਲ ਦਾ ਵਾਰ ਕੀਤਾ ਸੀ। ਜਾਨੀ ਸ੍ਰੀ ਗੋਬਿੰਦ ਸਿੰਘ ਮਾਤਾ, ਤਾੜਨ ਕਾਰਨ ਮਨ ਰਿਸ ਰਾਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਾ ਕਿ ਮਾਤਾ ਜੀ ਤਾੜਨਾ ਕਰਨ ਦੇ ਵਾਸਤੇ ਤੇ ਮਾਰਨ ਦੇ ਵਾਸਤੇ ਉੱਪਰ ਆ ਰਹੇ ਨੇ, ਬੜੇ ਗੁੱਸੇ ਦੇ ਵਿੱਚ ਭਰੇ ਹੋਏ ਨੇ। ਦੌਰ ਪ੍ਰਵੇਸ਼ ਬੀਚ ਅਟਾਰੀ, ਤੁਰਤ ਪੇਰ ਦ੍ਰਿੜਕੀਨ ਕਿਵਾਰੀ। ਦੌੜ ਕੇ ਚੁਬਾਰੇ ਵਾਲੇ ਕਮਰੇ ਦੇ ਅੰਦਰ ਪ੍ਰਵੇਸ਼ ਕਰ ਗਏ ਨੇ ਤੇ ਕਾਹਲੀ ਦੇ ਨਾਲ ਦਰਵਾਜ਼ਾ ਬੰਦ ਕਰਕੇ ਅੰਦਰੋਂ ਸੰਗਲ ਵੀ ਬੰਨ ਦਿੱਤਾ, ਕੱਸ ਦਿੱਤਾ।
ਸ਼ੇਖਲ ਕੋ ਲਗਾਏ ਤਤਕਾਲਾ, ਬੈਠੇ ਰਹੇ ਨਿਸ਼ਚਿੰਤ ਕਿਰਪਾਲਾ।
ਦਰਵਾਜ਼ਾ ਬੰਦ ਕਰਕੇ ਅੰਦਰੋਂ ਤੇ ਫੇਰ ਬਿਲਕੁਲ ਬੇਫਿਕਰ ਹੋ ਕੇ ਕਿਰਪਾਲੂ ਸਤਿਗੁਰੂ ਜੀ ਬਹਿ ਗਏ।
ਸ੍ਰੀ ਗੁਜਰੀ ਦਰ ਦੇਖ ਕਿਵਾਰਾ, ਦੇ ਤਤਕੇਲਾ ਨਹਿਨ ਯੋਗਾਰਾ।
ਮਾਤਾ ਗੁਜਰੀ ਜੀ ਉੱਪਰ ਪਹੁੰਚੇ ਨੇ, ਜਾ ਕੇ ਦਰਵਾਜੇ ਨੂੰ ਖੜਕਾਇਆ ਪਰ ਦਰਵਾਜਾ ਨਾ ਖੋਲਿਆ। ਦੇਤ ਧਕੇਲਾ ਨਾ ਹੀ ਉਗਾਰਾ, ਬੜੇ ਧੱਕੇ ਵੀ ਮਾਤਾ ਗੁਜਰੀ ਜੀ ਨੇ ਜਾ ਕੇ ਉਸ ਦਰਵਾਜੇ ਨੂੰ ਮਾਰੇ ਨੇ, ਪਰ ਤਾਂ ਵੀ ਅੰਦਰੋਂ ਕੁੰਡਾ ਨਹੀਂ ਖੋਲਿਆ।
ਖਰੀ ਹੋਏ ਕਹਿ ਕਰੂਰ ਬਡੇਰੇ, ਨਿਤ ਹੇਰਤ ਮੈਂ ਅਵਗੁਣ ਤੇਰੇ।
ਫਿਰ ਬਾਹਰ ਹੀ ਖੜੀ ਹੋ ਕੇ ਬੜੇ ਕਠੋਰ ਲਫ਼ਜ਼ ਬੋਲਣ ਲੱਗੀ ਹੈ ਮਾਤਾ ਗੁਜਰੀ। ਕਹਿੰਦੇ ਨੇ ਨਿਤ ਹੇਰਤ ਮੈਂ ਅਵਗੁਣ ਤੇਰੇ, ਮੈਂ ਹਮੇਸ਼ਾ ਹੀ ਤੇਰੇ ਔਗਣਾ ਨੂੰ ਦੇਖਦੀ ਰਹਿੰਦੀ।
ਤੁਰਕ ਰਾਜ ਮੈਂ ਕਾਰੀ ਉਤਪਾਤਾ, ਤ੍ਰਿਆ ਕੇ ਕੀਨ ਗੁਲੇਲਾ ਕਾਤਾ।
ਕਹਿੰਦੀ ਹੈ ਮੈਂ ਹਮੇਸ਼ਾ ਦੇਖਦੀ ਹਾਂ ਤੂੰ ਤੁਰਕਾਂ ਦੇ ਰਾਜ ਦੇ ਵਿੱਚ ਵੱਡੇ ਵੱਡੇ ਉਪਦਰਵ ਪੈਦਾ ਕਰਨਾ ਹੈ, ਅੱਜ ਤੂੰ ਤੁਰਕਣੀ ਦੇ ਮੱਥੇ ਦੇ ਵਿੱਚ ਗੁਲੇਲਾ ਮਾਰਿਆ।
ਸ਼੍ਰੋਣਤ ਭਯੋ ਜਾਤ ਬਿਲ ਲਾਵੇ, ਅਬੈ ਪੁਕਾਰੂ ਸੋ ਚਲ ਜਾਵੇ।
ਉਹਦੇ ਮੱਥੇ ਦੇ ਵਿੱਚੋਂ ਬਹੁਤਾ ਸਾਰਾ ਖੂਨ ਚੋਰਿਆ ਹੈ, ਉਹ ਬਹੁਤ ਜ਼ਿਆਦਾ ਵਿਰਲਾਪ ਕਰ ਰਹੀ ਹੈ, ਜੇਕਰ ਇਸ ਵੇਲੇ ਉਹ ਤੁਰਕਾਂ ਦੇ ਕੋਲ ਆਪਣੀ ਪੁਕਾਰ ਲੈ ਕੇ ਜਾਵੇ।
ਕਿਆ ਹਮ ਕਹੈ ਜਤਨ ਕਿਆ ਕਰੈ, ਰਾਜ ਤੁਰਕ ਤੇ ਦੀਰਘ ਡਰੈ।
ਤੇ ਜੇਕਰ ਪੁਕਾਰੂ ਜਾਵੇਗੀ ਤੇ ਪਤਾ ਨੀ ਤੁਰਕ ਸਾਨੂੰ ਕਿਸ ਤਰ੍ਹਾਂ ਦਾ ਸੰਕਟ ਪਾਉਣਗੇ, ਫਿਰ ਅਸੀਂ ਉਸ ਸੰਕਟ ਤੋਂ ਬਚਣ ਦਾ ਕਿਹੜਾ ਯਤਨ ਕਰਾਂਗੇ। ਰਾਜ ਤੁਰਕ ਤੇ ਦੀਰਘ ਡਰੈ, ਅਸੀਂ ਤੇ ਤੁਰਕਾਂ ਦੇ ਰਾਜ ਤੋਂ ਬੜਾ ਡਰਦੇ ਹਾਂ, ਤੇ ਤੁਸੀਂ ਬੇਖੌਫ ਹੋ ਕੇ ਇਸ ਤਰ੍ਹਾਂ ਦੇ ਔਗਣ ਕਰਦੇ।
ਸੁਣ ਬੋਲੇ ਅੰਤਰ ਤਿਸ ਕਾਲਾ, ਮੈਂ ਨਾ ਜਾਣ ਮਾਰਿਓ ਵਿੱਚ ਪਾਲਾ।
ਜਦੋਂ ਬਾਹਰ ਖੜੇ ਹੋ ਕੇ ਮਾਤਾ ਗੁਜਰੀ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਅੰਦਰੋਂ ਫਿਰ ਬੋਲੇ, ਕਹਿੰਦੇ ਨੇ ਮਾਤਾ ਜੀ ਮੈਂ ਜਾਣ ਬੁੱਝ ਕੇ ਉਹਦੇ ਮੱਥੇ ਦੇ ਵਿੱਚ ਗੁਲੇਲਾ ਨਹੀਂ ਮਾਰੇ।
ਤਾਕ ਨਿਸ਼ਾਨੋ ਦੀਨ ਚਲਾਈ, ਸੋ ਚਲ ਤਬੈ ਅਗਰ ਕਿਉ ਆਈ।
ਕਹਿੰਦੇ ਨੇ ਕਿ ਮੈਂ ਤੇ ਨਿਸ਼ਾਨਾ ਤੱਕ ਕੇ ਮਾਰਿਆ ਸੀ, ਪਰ ਉਹਦਾ ਕਸੂਰ ਹੈ, ਉਹ ਮੇਰੇ ਗੁਲੇਲੇ ਦੇ ਸਾਹਮਣੇ ਕਿਉਂ ਆ ਗਈ।
ਕਹਾਂ ਦੋਸ਼ ਮੇਰੋ ਇਸ ਮਾਹੀ, क्या हम तुरकन ते डर पाही। माता जी जेकर मेरे गुलेले दी सेध दे विच ओ आ गई, ओदे मत्थे दे विच गुलेला वज गया, एदे विच साडा दोष की है। इस तो इलावा माता जी मैं तुरकां दे राज तो बिलकुल नहीं डरदा। सुन गुजरी कह मैं मन जानी, नहीं तू बस बे दे इस थानी। जदों इस तरह दा जवाब मिलिया ते माता गुजरी जी कहंदे ने कि मैं चंगे तरीके दे नाल अपने मन दे विच अंदाजा ला लिया है कि तू सानू इत्थे वसन नहीं देगा। फिर न रहो एक छिन पी बैठ, शाहन बालक बिंद कैठ। तू रोज ही ऐसे भैड़े कम करदा है, टिके कदे भी बहिंदा नहीं है, अपने नाल दे साथियों नू लैके हमेशा इस तरह दे पुठे कर्म करदा है। करत रहो उत्पात बडेरे, बरजो रह नहीं एक बेरे। हमेशा ही ऐसे औगण करदा है, उपद्रव पैदा करदा है, मैं तेनू बड़ा रोज वर्जी दे हां पर तू मेरी कदे एक भी गल नू नहीं मन्या। इम बोलत उतरी तर आई, क्रोध भरी इम गिराया लाई। ग्रंथाकार भाई संतोख सिंह जी लिखते ने किस तरह के कठोर वचन करदे करदे फिर गुस्से दे नाल थले उतर आए ने, ते थले उतर के फिर माता गुजरी जी ने क्रोध दे नाल इस तरह आख्या। माता जी कहिंदे ने श्री नानक परमेश्वर रूप तौ खारा अब होवै कूप। माता जी कहिंदे ने कि हे सतगुरु नानक देव सच्चे पातशाह जी, हे परमेश्वर दे स्वरूप, जेकर तुसी सच्चे हो ते साडे घर दे विच जिहड़ा खूह लगा है इहदा पानी खारा हो जावे, क्योंकि खूह दा ही सारा चक्कर है। लोग पानी भरन दे वास्ते आउंदे ने, उहनां दी औरतां जदों घड़िआं नूं भर के लिजांदियां ने, इह गुलेला मारदा है ते फिर विखाद पैदा हुंदा है। इस करके सतगुरु नानक देव सच्चे पातशाह जी, मैं बेनती करदी हां कि साडे घर दे विच जिहड़ा खूह लगा है इहदा पानी खारा हो जाए, तां कि कोई पानी भरन दे वास्ते आवे ही ना। नहीं कोई आवे पर बे पानी, एह बेनती मामली जय मानी। माता गुजरी जी कहंदे ने कि सतगुरु नानक देव सच्चे पातशाह जी, मेरी इस कीती हुई बेनती नूं प्रवान कर लो, मेरे घर दे विच जिहड़ा खूह लगा है इहदे पानी नूं खारा कर दिओ, तां कि कोई घर दे विच पानी भरन दे वास्ते औरत आवे ही ना। इम कह तुर कण निकट हकारी, दीन दिलासा मृदल उचारी। कवि संतोख सिंह जी लिखते ने केस तो बाद फिर उस तुरकनी नू अपने कोल माता जी ने बुलाया है ते कोमल वचन कह के उस नू धीरे दिता, दिलासा दिता। पंच रजत पण दए सुताही, पहरन को पट दे कर प्राही। उसे वेले माता गुजरी जी ने 5 रुपये उस नूं दिते ते आख्या कि तेरे कपड़े भी खून दे नाल खराब हो गए ने, इस करके नवे कपड़े सवा के पहन लवे, 5 रुपये दिते। साहिब ज़ादा अहयानो, हतत हुतो के तताक निशानो। माता गुजरी जी कहंदे ने कि मेरा साहिबज़ादा अयाना है, ओ ते किसे होर पासे निशाना तक के ला रहा से। औचक तू चल आए अगारी, लग्यो गुलेला भाल मजारी। मेरे पुत्र ने मैनू दस्या कि अचानक ही तू अगे आ गई ते गुलेला दा वार तेरे मत्थे दे विच हो गया। दरअसल ओ कहिंदे ने कि जान बुझ के मैं ओदे मत्थे दे विच गुलेला नहीं मारिया। अब तू छिमा करो नहीं जाहो, कृत मिष्टान खाओ कर माहो। माता गुजरी जी कहंदे ने केस करके हुण तू मेरे पुत्र नूं माफ कर दे, किसे तुरक दे अगे जाके कोई पकार ना करे कि ओ ते मिठा लै के तू घर दे विच बह के खा मौज लै। अपर खबर तेरी हम लहें, जब लो काव भाल मैं रहें। इस तो इलावा माता गुजरी जी कहंदे ने कि मैं तेरी होर भी खबर सार ਉਨਾ ਚਿਰ ਤੱਕ ਲੈਂਦੀ ਰਵਾਂਗੀ ਜਿੰਨਾ ਚਿਰ ਤੱਕ ਤੇਰੇ ਮੱਥੇ ਦੇ ਵਿੱਚ ਜਿਹੜਾ ਜ਼ਖਮ ਹੈ ਉਹ ਚੰਗੀ ਤਰੀਕੇ ਦੇ ਨਾਲ ਠੀਕ ਨਹੀਂ ਹੁੰਦਾ। ਦੇਖ ਲੋਭ ਕੋ ਤੂਸ਼ਣ ਠਾਨੀ, ਗਮਣੀ ਆਪਣੇ ਘਰ ਤੁਰ ਕਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੋਭ ਨੂੰ ਧਾਰਨ ਕੀਤਾ ਤੇ ਫਿਰ ਉਹ ਤੁਰਕ ਨੇ ਕੁਝ ਵੀ ਨਾ ਬੋਲੀ, ਚੁੱਪ ਚਾਪ ਹੀ ਆਪਣੇ ਘਰ ਦੇ ਵਿਚ ਚਲੀ ਗਈ, ਕਿਉਂਕਿ ਜਿਹੜੇ ਵੇਲੇ ਦੀ ਗੱਲ ਹੈ ਉਸ ਵੇਲੇ 5 ਰੁਪਇਆਂ ਦਾ ਬਹੁਤ ਮੁੱਲ ਸੀ, 5 ਰੁਪਈਏ ਇੱਕ ਬਹੁਤ ਵੱਡੀ ਰਕਮ ਸੀ ਉਸ ਦੇ ਵਾਸਤੇ। ਇਸ ਕਰਕੇ ਲੋਭ ਨੂੰ ਧਾਰਨ ਕੀਤਾ ਉਸ ਤੁਰਕਣੀ ਨੇ ਤੇ ਚੁੱਪ ਚਾਪ ਆਪਣੇ ਘਰ ਦੇ ਵਿਚ ਚਲੀ ਗਈ, ਕਿਸੇ ਦੇ ਅੱਗੇ ਜਾ ਕੇ ਕੋਈ ਦਾਦ ਫਰਿਆਦ ਨਹੀਂ ਕੀਤੀ। ਤਬ ਕੋ ਭਾਇਓ ਕੂਪ ਸੋ ਖਾਰਾ, ਪੁਰ ਪਟਨਾ ਜਾਣਤ ਹੈ ਸਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਦਣ ਦਾ ਮਾਤਾ ਗੁਜਰੀ ਜੀ ਨੇ ਇਹ ਬਚਨ ਕੀਤਾ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਖੂਹ ਦੇ ਪਾਣੀ ਨੂੰ ਖਾਰਾ ਕਰ ਦਿਓ, ਉਸੇ ਦਿਨ ਤੋਂ ਲੈ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੂਹ ਦਾ ਪਾਣੀ ਖਾਰਾ ਹੋ ਗਿਆ। ਪੁਰ ਪਟਨਾ ਜਾਣਤ ਹੈ ਸਾਰਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਟਨੇ ਦੇ ਵਿਚ ਜਿੰਨੇ ਵੀ ਵਸਣ ਵਾਲੇ ਨੇ ਉਹ ਇਸ ਵਿਥਿਆ ਤੋਂ ਚੰਗੇ ਤਰੀਕੇ ਦੇ ਨਾਲ ਜਾਣੂ ਨੇ ਕਿ ਐਸਾ ਹੀ ਹੋਇਆ। ਚਾਰ ਕਟੀ ਲਾਗੇ ਅੰਤਰ ਥਿਰੇ, ਦਵਾਰ ਕਿਵਾਰੇ ਉਘਾਰਨ ਕਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੁਬਾਰੇ ਵਾਲੇ ਕਮਰੇ ਦੇ ਵਿਚ ਚਾਰ ਘੜੀਆਂ ਸਤਿਗੁਰੂ ਗੋਬਿੰਦ ਸਿੰਘ ਜੀ ਟਿਕੇ ਰਹੇ, ਚਾਰ ਘੜੀਆਂ ਤੋਂ ਬਾਅਦ ਫਿਰ ਉਨ੍ਹਾਂ ਨੇ ਦਰਵਾਜੇ ਨੂੰ ਖੋਲੇ। ਤਹੀ ਬੈਠ ਰਹੇ ਸੁਖ ਸਾਗਰ, ਤੂਸ਼ਣ ਠਾਣੇ ਕਾਕੀ ਨਾਗਰ। ਭਾਵੇਂ ਦਰਵਾਜਾ ਤੇ ਖੋਲ ਦਿੱਤਾ ਪਰ ਤਾਂ ਵੀ ਮਾਤਾ ਜੀ ਤੋਂ ਡਰਦੇ ਹੋਏ ਥੱਲੇ ਨਹੀਂ ਉਤਰੇ। ਜਿਹੜੇ ਸੁਖਾਂ ਦੇ ਸਾਗਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਹ ਚੁੱਪ ਨੂੰ ਧਾਰਨ ਕਰਕੇ ਉੱਤੇ ਹੀ ਬੈਠੇ ਰਹੇ। ਸਾਸ ਨਿਕਟ ਗੁਜਰੀ ਪਛਤਾਵਤ, ਸਕਲ ਬਾਰਤਾ ਯਾਦ ਬਤਾਵਤ। ਮਾਤਾ ਗੁਜਰੀ ਜੀ ਆਪਣੀ ਸੱਸ ਮਾਤਾ ਭਾਵ ਕੇ ਮਾਤਾ ਨਾਨਕੀ ਜੀ ਦੇ ਨਾਲ ਗੱਲਾਂ ਕਰਦੇ ਨੇ ਤੇ ਬੜਾ ਪਛਤਾਉਂਦੇ ਨੇ। ਮਾਤਾ ਗੁਜਰੀ ਜੀ ਕਹਿੰਦੇ ਨੇ, ਮੋਹ ਪ੍ਰਤੀ ਸੁੱਤ ਕੀ ਕਹਿਤ ਬੜਾਈ, ਇਨ ਪ੍ਰਤੀਕੂਲ ਨਾ ਕਰ ਬਿਦਕਾਈ। ਮਾਤਾ ਗੁਜਰੀ ਜੀ ਆਪਣੀ ਸੱਸ ਮਾਤਾ ਜੀ ਨੂੰ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮੇਰੇ ਪਤੀ ਜੀ ਨੇ ਮੇਰੇ ਅੱਗੇ ਇਹਨਾਂ ਦੀਆਂ ਬੜੀਆਂ ਵਡਿਆਈਆਂ ਕੀਤੀਆਂ ਸੀ ਤੇ ਮੈਨੂੰ ਜਾਣ ਤੋਂ ਪਹਿਲਾਂ ਇਹ ਵੀ ਆਦੇਸ਼ ਕੀਤਾ ਸੀ ਕਿ ਕਦੇ ਵੀ ਆਪਣੇ ਇਸ ਪੁੱਤਰ ਦੇ ਪ੍ਰਤੀਕੂਲ ਨਾ ਹੋਵੀਂ, ਉਲਟ ਨਾ ਹੋਵੀਂ, ਜੋ ਇਹ ਕਹਿਣ ਉਹ ਮੰਨੀ ਜਾਏ। ਆਜ ਕ੍ਰੋਧ ਤੇ ਕਹਿ ਦੁਰਬਾਨੀ, ਪਿੱਖੀ ਚੋਟ ਲਾਗੀ ਤੁਰ ਕਾਨੀ। ਪਰਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਮੈਂ ਇੰਨਾ ਜ਼ਿਆਦਾ ਤੰਗ ਹੋ ਗਈ ਹਾਂ, ਅੱਜ ਮਜਬੂਰੀ ਦੇ ਵਿੱਚ ਆਣ ਕੇ ਕ੍ਰੋਧ ਦੇ ਵਿੱਚ ਆਣ ਕੇ ਮੈਂ ਇਹਨਾਂ ਨੂੰ ਕਠੋਰ ਵਚਨ ਆਖੇ, ਕਿਉਂਕਿ ਜਿਹੜੀ ਤੁਰਕਣੀ ਹੈ ਉਹ ਤੁਸੀਂ ਵੀ ਦੇਖੀ ਹੈ ਕਿ ਕਿੰਨੀ ਦੁਖੀ ਸੀ, ਕਿੰਨੀ ਉਹਨੂੰ ਚੋਟ ਇਹਨਾਂ ਨੇ ਪਹੁੰਚਾਈ। ਕਰੋ ਕਹਾਂ ਮੈਂ ਲਖ ਉਤਪਾਤਾ, ਘਟ ਪਰ ਕਰਤ ਗੁਲੇਲਣ ਕਾਤਾ। ਮਾਤਾ ਨਾਨਕੀ ਜੀ ਨੂੰ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਮਾਤਾ ਜੀ ਦੱਸੋ ਮੈਂ ਕੀ ਕਰਾਂ, ਇਹਨਾਂ ਦੇ ਨਿੱਤ ਹੀ ਜਿਹੜੇ ਉਪਦਰਵ ਨੇ ਉਹ ਵੱਧਦੇ ਜਾਂਦੇ ਨੇ, ਇਹ ਲੋਕਾਂ ਦੇ ਘੜਿਆਂ ਨੂੰ ਗੁਲੇਲੇ ਦੇ ਵਾਰ ਕਰਕੇ ਤੋੜ ਦਿੰਦੇ ਨੇ। ਸੁਣਤ ਨਾਨਕੀ ਤੇਹ ਸਮਝਾਵੇ, ਯੋਧਾ ਬਣ ਬੈਸ ਤਰੁਨਾਵੇ। ਜਦੋਂ ਦੁਖੀ ਹੋ ਕੇ ਮਾਤਾ ਗੁਜਰੀ ਜੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੇ ਅੱਗੋ ਫਿਰ ਮਾਤਾ ਨਾਨਕੀ ਜੀ ਸਮਝਾਉਂਦੇ ਨੇ, ਕਹਿੰਦੇ ਨੇ ਯੋਧਾ ਬਣੈ ਬੈਸ ਤਰਨਾਵੈ, ਤੂੰ ਚਿੰਤਾ ਨਾ ਕਰ, ਇਹ ਵੱਡਾ ਹੋ ਕੇ ਬਹੁਤ ਯੋਧਾ ਬਣੇਗਾ, ਕਿਉਂਕਿ ਸਤਿਗੁਰਾਂ ਦੇ ਵਰਦਾਨ ਐਸੇ ਨੇ। ਨਹੀਂ ਬੋਲੋ ਦੁਰ ਬੈਣ ਕਦਾਈ, ਬਾਲ ਯਾਰ ਬਲ ਮੈਂ ਚਪ ਲਾਈ। ਮਾਤਾ ਨਾਨਕੀ ਜੀ ਸਮਝਾਉਂਦੇ ਨੇ ਕਿ ਸਤਿਗੁਰਾਂ ਨੇ ਜਿਹੜਾ ਬਚਨ ਕੀਤਾ ਹੈ ਉਸ ਨੂੰ ਮੰਨਣ ਕਰਕੇ ਰੱਖੋ, ਭਾਵ ਕੇ ਕਦੇ ਵੀ ਮਾੜੇ ਤੇ ਖੋਟੇ ਬਚਨ ਇਹਨਾਂ ਨੂੰ ਕਦੇ ਨਾ ਆਖੋ। ਬਾਲ ਯਾਰ ਬਲ ਮੈਂ ਚਪਲਾਈ, ਕਿਉਂਕਿ ਬਾਲਕਾਂ ਦੀ ਜਿਹੜੀ ਉਮਰ ਹੁੰਦੀ ਹੈ ਛੋਟੀ, ਉਹਦੇ ਵਿੱਚ ਚੰਚਲਤਾ ਹੁੰਦੀ ਹੀ ਹੁੰਦੀ। ਮੈਂ ਅਬ ਜੈ ਹੋ ਆਨੋ ਪਾਸ, ਦਿਓ ਦਿਲਾਸਾ ਮ੍ਰਿਦਲ ਪਰ ਕਾਸ਼। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਮੈਂ ਹੁਣ ਉਹਦੇ ਕੋਲ ਉੱਪਰ ਜਾਂਦੀ ਹਾਂ, ਉਹਨੂੰ ਮਿੱਠੇ ਬਚਨ ਕਹਿ ਕੇ ਦਿਲਾਸਾ ਦਿੰਦੀ ਹਾਂ। ਇਮ ਕਹਿ ਬ੍ਰਿਦਾ ਮਹਾ ਉੱਠ ਕਰਕੇ, ਸਣੇ ਸਣੇ ਮੰਦਰ ਪਰ ਚਰਕੇ। ਇਸ ਤਰ੍ਹਾਂ ਕਹਿੰਦੇ ਹੋਏ ਮਾਤਾ ਨਾਨਕੀ ਜੀ ਸੀੜੀਆਂ ਪੌੜੀਆਂ ਚੜ੍ਹਨ ਲੱਗੇ ਨੇ। माता जी बहुत ज्यादा बिरद ने इस करके मसा मसा ही पौड़िया चढ़ के उचवारे दे विच पहुंचे।
पौत्रा देख प्रेम बहुत आरा गही बाहु निज अंक बिठारा।
अपने पोतरे नू देख के माता नानकी जी बहुत प्रेम दे विच आए ने बां तो फड़ के अपनी गोदी दे विच माता जी ने बिठा लिया।
मुख पर कर फेरत दृग हेरत चलो तरे को कह कह प्रेरत।
मुंह दे उत्ते ते सिर दे उत्ते हाथ फेरिया चंगे तरीके दे नाल गौ दे नाल देखिया ते फिर माता नानकी जी कहंदे ने कि पुत्र जी थल्ले चलो।
चहत उठायो अंक मजारी नहन उठायो जाय सो पारी।
बार बार माता नानकी जी कहंदे ने कि मेरे नाल थल्ले चलो। माता गुजरी जी तो डरदे होए सतगुरु जी थल्ले आना नहीं चाहुंदे। कवि जी लिखदे ने चैत अठायो अंक मजारी माता नानकी जी चाहुंदे ने कि मैं गोदी दे विच चुक लावा नहीं जाए उठायो पर चुकया नहीं जांदा क्योंकि माता जी बिरद ने ते सतगुरु जी दा शरीर भारा है।
एक तो बिरद शरीर बहु पयो दुतिये पार गुरु बहु कियो।
कवि संतोख सिंह जी लिखते ने कि माता नानकी जी दे विच इन्नी समर्था नहीं है कि गोदी दे विच चुक लैन क्योंकि माता जी दा शरीर बड़ा बिरद है। वो अपने आप दी सांभ ही बड़ी औखी करदे ने ते दूसरे पासे सतगुरां दा शरीर छोटी अवस्था दे विच ही बड़ा भारा है।
मृदल पाणत गह पूजा खरे कर सने सने ले आवत पीतर।
आखिरकार माता नानकी जी ने मिठे वचन कह के दिलासा दिता ते सतगुरां नू बां तो फड़िया ते हौली हौली माता जी थले लै आए।
मदर बाक पुण गुजरी कह तुरक राज ते क्यों नहीं लह।
माता गुजरी जी दा गुस्सा भी इन्ने चिरनों शांत हो गया। माता गुजरी जी कहंदे ने तुरक राज ते क्यों नहीं लह। हे पुत्र तू तुरकां दे राज तो डरदा क्यों नहीं।
अपने अंक विखे बैठाए करे प्रसन्न पले पर चाए।
फिर माता गुजरी जी ने अपनी गोदी दे विच बिठाया ते चंगियां गल्लां कह के प्रसन्न करके प्रचा लिया।
इतने में पा त्यार आहार सूप कार आन्यो तार थार।
इन्ने चिर नू प्रसादा तैयार हो गया ते जिहड़ा लांगरी सी उन्ने परोस के थाल लै आंदा।
कहत बचन गुर दिश के पए केतक काल बित्यो चल गए।
इस तों बाद सतगुरु तेग बहादुर सच्चे पातशाह जी दे बारे बचन चलन लगे।
केतक काल बित्यो चल गए
भाव के कहंदे ने कि सतगुरु तेग बहादुर जी नूं काफी समा हो गया इथों गया होया।
नहीं सुध कीन पठावन कोई आनंदपुर पहुंचे नहीं सोई।
सतगुरु गोविंद सिंह जी कहंदे ने कि बड़ा चिर हो गया। उन्होंने आख्या सी कि जदों ही पहुंचांगा ते मैं फिर छेती ही तुहानू बुलाउण दा संदेशा कल्लांगा। लगदा कि अजे सतगुरु तेग बहादुर जी आनंदपुर ही नहीं पहुंचे।
किसी थान संगत अटकाए पाओ बिलोक थेरे लख पाए।
माता जी कहंदे ने कि किसी जगह रस्ते दे विच ही संगत ने सतगुरां नू अटका लिया होवेगा ते संगत दे प्रेम नू देख के सतगुरु जी रुक गए होणगे।
इते आदिक कह कर हर खाए भोजन को कराए त्रिपताए।
माता जी ने इस तरह दी गल्लां आखियां ने ते खुश करन दा यतन कीता भोजन छकिया ते सतगुरु गोविंद सिंह जी तृप्त होए रजे।
सुन के कहत ना हम इत रहें अपने देश पयानो चहें।
सुन के माता जी दी गल्लां नूं सतगुरु जी कहंदे ने कि मैं इत्थे रहना नहीं चाहुंदा मैं अपने इलाके दे विच ही जाना चाहुंदा।
पिता समीप थिरेंगे जाए पिख पंजाब आनंदपुर थाए।
ਕਹਿੰਦੇ ਨੇ ਕਿ ਆਪਣੇ ਪਿਤਾ ਸਤਿਗੁਰੂ ਤੇਗ ਬਹਾਦਰ ਦੇ ਕੋਲ ਹੀ ਜਾ ਕੇ ਮੈਂ ਰਵਾਂਗਾ, ਪੰਜਾਬ ਦੇ ਇਲਾਕੇ ਨੂੰ ਦੇਖਾਂਗਾ, ਜਿਹੜੀ ਸਤਿਗੁਰਾਂ ਨੇ ਆਨੰਦਪੁਰ ਨਗਰੀ ਵਸਾਈ ਹੈ ਉਹਨੂੰ ਵੀ ਦੇਖਾਂਗਾ। ਸੁਣ ਕੇ ਮਾਤਾ ਗੁਜਰੀ ਬੈਨ, ਚਹਿਤ ਹਿਰਦੈ ਕਿਮ ਗਮ ਨੇ ਹੈਨ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਮਾਤਾ ਗੁਜਰੀ ਜੀ ਹੁਣ ਆਪਣੇ ਪੁੱਤਰ ਦੀਆਂ ਗੱਲਾਂ ਨੂੰ ਸੁਣਦੇ ਨੇ ਤੇ ਮਾਤਾ ਜੀ ਦਾ ਜੀ ਨਹੀਂ ਕਰਦਾ ਕਿ ਇੱਥੋਂ ਪੰਜਾਬ ਦੇ ਵੱਲ ਜਾਇਆ ਜਾਵੇ, ਇਸ ਕਰਕੇ ਉਹ ਚਾਹੁੰਦੇ ਨੇ ਕਿ ਇੱਥੋਂ ਕਿਤੇ ਵੀ ਜਾਣ ਦੀ ਕਾਮਨਾ ਨੂੰ ਇਹ ਧਾਰਨ ਨਾ ਕਰਨ। ਹੇ ਸੁਤ ਦੇਸ਼ ਭਲੋ ਇਹ ਮਾਨੋ, ਅਨਕ ਰੀਤ ਕੇ ਸੁਖ ਪਹਿਚਾਨੋ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਹੇ ਪੁੱਤਰ ਜੀ, ਇਹ ਜਿਹੜਾ ਇਲਾਕਾ ਹੈ ਇਸ ਨੂੰ ਤੁਸੀਂ ਬੜਾ ਭਲਾ ਤੇ ਚੰਗਾ ਸਮਝੋ, ਅਨੇਕਾਂ ਪ੍ਰਕਾਰ ਦੇ ਜਿਹੜੇ ਸੁੱਖ ਨੇ ਉਹ ਇਸ ਜਗ੍ਹਾ ਦੇ ਉੱਤੇ ਪਾਏ ਨੇ। ਜਬੈ ਪਿਤਾ ਤੁਮਰੇ ਪੁਰ ਜਹ, ਦੇਸ਼ ਨਰਨ ਕੋਈ ਔਰ ਪਰ ਖਹ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਲੱਗਦਾ ਹੈ ਕਿ ਰਸਤੇ ਦੇ ਵਿੱਚ ਹੀ ਟਿਕੇ ਹੋਣਗੇ, ਅਜੇ ਸਤਿਗੁਰੂ ਜੀ ਆਨੰਦਪੁਰ ਗਏ ਨਹੀਂ ਹੋਣਗੇ, ਤੇ ਜਦੋਂ ਤੁਹਾਡੇ ਪਿਤਾ ਜੀ ਆਨੰਦਪੁਰ ਜਾਣਗੇ ਉਸ ਇਲਾਕੇ ਨੂੰ ਦੇਖਣਗੇ ਤੇ ਫਿਰ ਜਦੋਂ ਚੰਗੇ ਤਰੀਕੇ ਦੇ ਨਾਲ ਉਹ ਪਰਖ ਕਰਨਗੇ। ਲਖੈ ਬੁਲਾਵਣ ਕੋ ਜਬ ਸਮੈ, ਭੇਜੈ ਲਿਖੈ ਪੱਤਰਕਾ ਹਮੈ। ਮਾਤਾ ਜੀ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਜਦੋਂ ਪਰਖ ਕਰ ਲੈਣਗੇ ਤੇ ਜਦੋਂ ਉਹ ਚੰਗਾ ਬੁਲਾਉਣ ਦਾ ਸਮਾਂ ਸਮਝਣਗੇ ਫਿਰ ਉਹ ਪੱਤਰਕਾ ਲਿਖ ਕੇ ਚਿੱਠੀ ਲਿਖ ਕੇ ਸਾਡੇ ਵੱਲ ਭੇਜਣਗੇ। ਇਹਾਂ ਮਸੰਦ ਸਿੱਖ ਸਭ ਦਾਸ, ਚਹਿਤ ਵਸਤ ਕੋ ਭੇਜੈ ਪਾਸ। ਇਸ ਤੋਂ ਇਲਾਵਾ ਮਾਤਾ ਜੀ ਕਹਿੰਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਦੁੱਖ ਵਾਲੀ ਕੋਈ ਵੀ ਗੱਲ ਨਹੀਂ ਹੈ, ਜਿੰਨੇ ਵੀ ਸਿੱਖ ਤੇ ਮਸੰਦ ਨੇ ਉਹ ਸਾਰੇ ਤੁਹਾਡੇ ਦਾਸ ਨੇ, ਜੋ ਕੋਈ ਤੁਹਾਨੂੰ ਲੋੜੀਂਦਾ ਹੈ ਉਹ ਹਰ ਇੱਕ ਵੇਲੇ ਭੇਜਦੇ ਨੇ। ਸਭ ਸੁੱਖ ਸੋ ਬਸ ਸਮੇਂ ਬਿਤਾਵੇ, ਤੁਮ ਪਿਤ ਮਰਜ਼ੀ ਬਿਨ ਕਿਮ ਜਾਵੇ। ਮਾਤਾ ਜੀ ਕਹਿੰਦੇ ਨੇ ਕਿ ਹਰ ਇੱਕ ਪ੍ਰਕਾਰ ਦੇ ਨਾਲ ਸੁਖ ਦੇ ਨਾਲ ਅਸੀਂ ਆਪਣੇ ਸਮੇਂ ਨੂੰ ਇੱਥੇ ਰਹਿ ਕੇ ਬਤੀਤ ਕਰ ਰਹੇ ਹਾਂ, ਇਸ ਤੋਂ ਇਲਾਵਾ ਤੁਹਾਡੇ ਪਿਤਾ ਸਤਿਗੁਰੂ ਤੇਗ ਬਹਾਦਰ ਦੀ ਮਰਜ਼ੀ ਤੋਂ ਬਗੈਰ ਪੁੱਤਰ ਜੀ ਅਸੀਂ ਕਿਵੇਂ ਇੱਥੋਂ ਜਾ ਸਕਦੇ ਹਾਂ। ਸੁਣ ਤਬਖਾਨੈ ਪਿਤਾ ਗਏ ਜਬ, ਹਮਕੋ ਆਗਿਆ ਕਹਤ ਪਏ ਤਬ। ਸੁਣ ਕੇ ਮਾਤਾ ਜੀ ਦੇ ਬਚਨਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਪਿਤਾ ਜੀ ਜਦੋਂ ਇੱਥੇ ਗਏ ਸਨ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਸੀ ਤੇ ਸਤਿਗੁਰੂ ਜੀ ਮੈਨੂੰ ਇਹ ਗੱਲ ਕਹਿ ਕੇ ਗਏ ਨੇ ਕਿ ਮੈਂ ਚਿੱਠੀ ਲਿਖਾਂਗਾ ਤੇ ਤੁਹਾਨੂੰ ਬੁਲਾਵਾਂਗਾ। ਕਹਿੰਦੇ ਨੇ ਤਿੰਨ ਮਰਜ਼ੀ ਪਾਏ ਚਲਾਂਤੇ, ਇਹਾਂ ਨਾ ਠਹਿਰਾਂ ਇਹੀ ਮਤੰਤੇ। ਮਾਤਾ ਜੀ ਮੈਂ ਇਹ ਵੀ ਅਰਜ਼ ਕੀਤੀ ਸੀ ਕਿ ਪਿਤਾ ਜੀ ਜੇਕਰ ਤੁਸੀਂ ਛੇਤੀ ਨਾ ਬੁਲਾਇਆ ਤੇ ਫਿਰ ਮੈਂ ਤੁਹਾਡੀ ਚਿੱਠੀ ਦੀ ਉਡੀਕ ਨਹੀਂ ਕਰਾਂਗਾ, ਆਪਣੇ ਆਪ ਹੀ ਆ ਜਾਵਾਂਗਾ। ਪਰ ਤਾਂ ਵੀ ਮਾਤਾ ਜੀ ਮੈਂ ਆਪਣੇ ਪਿਤਾ ਦੀ ਮਰਜ਼ੀ ਦੇ ਖਿਲਾਫ ਜਾਣਾ ਨਹੀਂ ਚਾਹੁੰਦਾ, ਜਦੋਂ ਸਤਿਗੁਰਾਂ ਦਾ ਹੁਕਮ ਆਏਗਾ ਤੇ ਫਿਰ ਮੈਂ ਇਥੋਂ ਤੁਰੰਤ ਹੀ ਜਾਵਾਂਗਾ। ਇਸ ਬੇਦ ਕਹਿ ਨਿਤਾ ਪ੍ਰਤ ਬਾਤੀ, ਚਾਹਤ ਚਿਤ ਮੈਂ ਪੰਥ ਪਰ ਆਤੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਪ੍ਰਕਾਰ ਦੀਆਂ ਅਨੇਕਾਂ ਹੀ ਗੱਲਾਂ ਬਾਤਾਂ ਸਤਿਗੁਰੂ ਜੀ ਕਰਦੇ ਨੇ ਤੇ ਹਮੇਸ਼ਾ ਮਨ ਦੇ ਵਿੱਚ ਇੱਕੋ ਹੀ ਚਾਹ ਲੱਗੀ ਰਹਿੰਦੀ ਹੈ ਕਿ ਛੇਤੀ ਤੋਂ ਛੇਤੀ ਮੈਂ ਇਸ ਇਲਾਕੇ ਨੂੰ ਛੱਡਾਂ ਤੇ ਆਨੰਦਪੁਰ ਜਾਵਾਂ। ਸਿੱਖ ਮਸੰਦ ਗਣ ਆਏ ਹਮੇਸ਼, ਠਹਿਰਾਵਣ ਹਿਤ ਕਹੈ ਵਿਸ਼ੇਸ਼। ਮੁਖੀ ਸਿੱਖ ਤੇ ਮਸੰਦ ਹਮੇਸ਼ਾ ਹੀ ਬਹੁਤੇ ਆਉਂਦੇ ਨੇ ਤੇ ਸਾਰਿਆਂ ਦਾ ਵਿਸ਼ੇਸ਼ ਰੂਪ ਦੇ ਵਿੱਚ ਇਹੀ ਇਰਾਦਾ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਇੱਥੇ ਰਹਿਣ ਦੇ ਵਾਸਤੇ ਆਖਿਆ ਜਾਵੇ। ਤਉ ਆਪਣੋ ਹੱਠ ਕਰ ਗਾਡੋ, ਚਲਨ ਪੰਜਾਬ ਚਾਓ ਚਿਤ ਬਾਡੋ। ਤਾਂ ਵੀ ਆਪਣੀ ਜਿੱਦ ਨੂੰ ਪੱਕੇ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਧਾਰਨ ਕਰਕੇ ਰੱਖਦੇ ਨੇ, ਉਹਨਾਂ ਦੇ ਚਿੱਤ ਦੇ ਵਿੱਚ ਗਾੜਾ ਜਿਹੜਾ ਚਾਹ ਹੈ ਉਹ ਪੰਜਾਬ ਦੇ ਇਲਾਕੇ ਨੂੰ ਦੇਖਣ ਦਾ ਹੈ। ਮੁਖੀ ਸਿੱਖ ਵੀ ਰੋਕਦੇ ਨੇ, ਮਸੰਦ ਵੀ ਰੋਕਦੇ ਨੇ, ਮਾਤਾ ਨਾਨਕੀ ਜੀ ਵੀ ਨਹੀਂ ਚਾਹੁੰਦੇ ਕਿ ਇੱਥੋਂ ਜਾਇਆ ਜਾਵੇ, ਇਸ ਤੋਂ ਇਲਾਵਾ ਮਾਤਾ ਗੁਜਰੀ ਜੀ ਵੀ ਵਰਜਦੇ ਨੇ, ਪਰ ਕਿਸੇ ਦੇ ਵਰਜਿਆ ਹੋਇਆ ਇਹ ਰਹਿੰਦੇ ਨੇ। ਮਾਤਾ ਗੁਜਰੀ ਕੇ ਸੰਗ ਕਹੈ, ਹਮ ਤੋ ਇਸ ਪੁਰ ਨਾਹਨ ਰਹੈ। ਨਿਤਾ ਪ੍ਰਤੀ ਹੀ ਮਾਤਾ ਗੁਜਰੀ ਜੀ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਇਸ ਜਗ੍ਹਾ ਦੇ ਉੱਤੇ ਨਹੀਂ ਰਹਿਣਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਜੇ ਮਸਾਂਦ ਸਿੱਖ ਬੈ ਵੱਡੇ ਪ੍ਰਥਮ ਗੁਰਨ ਕੀ ਰੀਤ, ਸੋ ਚਾਹਤ ਮਨ ਪਾਵਤੀ ਕਰੈ ਮੇਲ ਤਰ ਪ੍ਰੀਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜੇ ਸਿੱਖ ਮਸੰਦ ਵੱਡੀ ਉਮਰ ਦੇ ਹਨ, ਪਹਿਲੇ ਗੁਰਾਂ ਦੀ ਰੀਤੀ ਤੋਂ ਜਾਣੂ ਨੇ, ਉਹ ਹੁਣ ਚਾਹੁੰਦੇ ਹਨ ਕਿ ਅਸੀਂ ਮਨ ਪਾਉਂਦੀਆਂ ਕਰੀਏ, ਪਰ ਗੁਰੂ ਜੀ ਫੇਰ ਵੀ ਸਾਨੂੰ ਪ੍ਰੀਤੀ ਦੇ ਨਾਲ ਹੀ ਮਿਲਣ।
ਨਿਤ ਪ੍ਰਤੀ ਗੁਰ ਕੋ ਦਰਸ਼ਨ ਆਵੇ, ਧਰੈ ਕਾਮਨਾ ਬੰਛਤ ਪਾਵੇ।
ਨਿਤਾ ਪ੍ਰਤੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੇ ਵਾਸਤੇ ਮਸੰਦ ਆਉਂਦੇ ਨੇ, ਮਨ ਦੇ ਵਿੱਚ ਕਾਮਨਾ ਨੂੰ ਧਾਰਨ ਕਰਦੇ ਨੇ ਤੇ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਭਾਵੇਂ ਕਿ ਇਸ ਵੇਲੇ ਮੌਜੂਦਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹਨ, ਪਰ ਤਾਂ ਵੀ ਕਵੀ ਸੰਤੋਖ ਸਿੰਘ ਜੀ ਇਸ ਕਰਕੇ ਸਤਿਗੁਰਾਂ ਦਾ ਜ਼ਿਕਰ ਕਰ ਰਹੇ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਹੀ ਗੁਰੂ ਬਣੇ। ਇਸ ਤੋਂ ਇਲਾਵਾ ਅਨੰਦਪੁਰ ਜਾਣ ਤੋਂ ਪਹਿਲਾਂ ਸਤਿਗੁਰੂ ਤੇਗ ਬਹਾਦਰ ਜੀ ਨੇ ਕੁਝ ਬਚਨ ਵੀ ਐਸੇ ਆਖੇ ਸਨ ਕਿ ਇਹ ਜਿਹੜਾ ਸਾਡਾ ਪੁੱਤਰ ਹੈ ਇਹਨੂੰ ਤੁਸੀਂ ਛੋਟਾ ਗੁਰੂ ਹੀ ਸਮਝੋ। ਇਸ ਕਰਕੇ ਸੰਗਤਾਂ ਦੀ ਉਸੇ ਤਰ੍ਹਾਂ ਦੀ ਭਾਵਨਾ ਹੈ ਸਤਿਗੁਰੂ ਗੋਬਿੰਦ ਸਿੰਘ ਦੇ ਸਰੀਰ ਦੇ ਉੱਤੇ, ਜਿਸ ਤਰ੍ਹਾਂ ਦੀ ਭਾਵਨਾ ਸਤਿਗੁਰੂ ਤੇਗ ਬਹਾਦਰ ਦੇ ਸਰੀਰ ਦੇ ਨਾਲ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤਾਂ ਆਉਂਦੀਆਂ ਨੇ ਤੇ ਸਤਿਗੁਰਾਂ ਦਾ ਸਰੂਪ ਜਾਣ ਕੇ ਹੀ ਸਾਹਿਬਜ਼ਾਦੇ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕਰਦੀਆਂ ਨੇ ਤੇ ਮਨ ਦੀਆਂ ਮੁਰਾਦਾਂ ਵੀ ਪੂਰੀਆਂ ਹੁੰਦੀਆਂ ਨੇ।
ਇਹ ਸਤਿਗੁਰ ਨਵ ਤਨ ਮਗ ਚਾਹੇ, ਜਗਤ ਰੀਤ ਮੈਂ ਨਹਿਨ ਮਾਹੇ।
ਜਿਹੜੇ ਮਸੰਦ ਨੇ ਉਹ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਇਹ ਜਿਹੜੇ ਸਤਿਗੁਰੂ ਨੇ ਇਹ ਨਵੇਂ ਹੀ ਮਤ ਦੇ ਧਾਰਨੀ ਨੇ।
ਜਗਤ ਰੀਤ ਮੈਂ ਨਹਿਨ ਉਮਾਹੇ, ਭਾਵ ਕੇ ਨਵਾਂ ਰਾਹ ਇਹ ਤੋਰਨਾ ਚਾਹੁੰਦੇ ਨੇ। ਸੰਗਤ ਪਟਨੇ ਬਸੈ ਮਹਾਨੀ, ਸਭ ਹਿਨ ਕੇ ਮਨ ਕੀ ਗੁਰ ਜਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਟਨੇ ਸ਼ਹਿਰ ਦੇ ਵਿੱਚ ਬੜੀ ਗੁਰੂ ਦੀ ਸੰਗਤ ਰਹਿੰਦੀ ਹੈ ਤੇ ਸਾਰੀ ਸੰਗਤ ਦੇ ਮਨ ਦੀ ਦਸ਼ਾ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਜਾਣਦੇ ਨੇ।
ਇਹ ਪੂਰਬ ਨਰ ਸਹਿਜ ਸੁਭਾਉ, ਖਿਨਕ ਪਾਓ ਤਰ ਖਿਨਕ ਆ ਪਾਓ।
ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਵਿਚਾਰਦੇ ਨੇ ਕਿ ਜਿਹੜੇ ਪੂਰਬ ਦੇ ਰਹਿਣ ਵਾਲੇ ਨੇ ਇਹ ਸਹਿਜ ਸੁਭਾਅ ਹੀ ਖਿਣ ਦੇ ਵਿੱਚ ਪ੍ਰੇਮ ਧਾਰਨ ਕਰਦੇ ਨੇ ਤੇ ਖਿਣ ਦੇ ਵਿੱਚ ਬੇਪ੍ਰੇਮੀ ਹੋ ਜਾਂਦੇ ਨੇ।
ਦ੍ਰਿੜ ਨਿਹਚਾ ਨਹੀਂ ਧਾਰਨ ਕਰ, ਹੋਏ ਕਾਮਨਾ ਸ਼ਰਧਾ ਤਰੈ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਦ੍ਰਿੜਤਾ ਦੇ ਨਾਲ ਇਹ ਨਿਸ਼ਚੇ ਨੂੰ ਧਾਰਨ ਨਹੀਂ ਕਰਦੇ, ਜੇਕਰ ਕੋਈ ਕਾਮਨਾ ਹੁੰਦੀ ਹੈ ਤੇ ਫੇਰ ਸ਼ਰਧਾ ਨੂੰ ਧਾਰਨ ਕਰਦੇ ਨੇ।
ਮਦਰ ਦੇਸ਼ ਕੋ ਚਿਤਵਤ ਰਹੇ, ਆਪਣੋ ਥਾਨ ਹਿਰਦੈ ਮੈਂ ਲਹੈ।
ਪੰਜਾਬ ਦੇ ਇਲਾਕੇ ਨੂੰ ਹਮੇਸ਼ਾ ਯਾਦ ਕਰਦੇ ਰਹਿੰਦੇ ਨੇ, ਆਪਣੀ ਜਗ੍ਹਾ ਜਾਣ ਕੇ ਉੱਥੇ ਜਾਣ ਦਾ ਇਰਾਦਾ ਹਮੇਸ਼ਾ ਬਣਿਆ ਰਹਿੰਦਾ।
ਬੜੇ ਹਮਾਰੇ ਬਾਸਤ ਨੀਤ, ਸਭ ਨਰ ਜਾਣਤ ਗੁਰ ਕੀ ਰੀਤ।
ਸੋਚਦੇ ਨੇ ਕਿ ਸਾਡੇ ਜਿਹੜੇ ਵੱਡੇ ਹੋਏ ਨੇ ਉਹ ਸਾਰੇ ਉਸ ਇਲਾਕੇ ਦੇ ਵਿੱਚ ਹੀ ਵਸਦੇ ਰਹੇ ਨੇ।
ਸਭ ਨਰ ਜਾਣਤ ਗੁਰ ਕੀ ਰੀਤ, ਉਥੋਂ ਦੇ ਰਹਿਣ ਵਾਲੇ ਜਿੰਨੇ ਵੀ ਪ੍ਰੇਮੀ ਸਿੱਖ ਨੇ ਉਹ ਗੁਰੂ ਦੀ ਰੀਤੀ ਨੂੰ ਜਾਣਦੇ ਨੇ।
ਤਨ ਮਨ ਤਨ ਅਰਪਣ ਸਭ ਕਰ, ਇੱਕ ਸਮ ਸਦਾ ਪ੍ਰੇਮ ਕੋ ਤਰੈ। ਸਤਿਗੁਰੂ ਗੋਬਿੰਦ ਸਿੰਘ ਜੀ ਮਨ ਦੇ ਵਿੱਚ ਵਿਚਾਰਦੇ ਨੇ ਕਿ ਉਥੋਂ ਦੇ ਜਿਹੜੇ ਸਿੱਖ ਨੇ ਉਹ ਤਨ ਦੇ ਨਾਲ, ਮਨ ਦੇ ਨਾਲ ਤੇ ਧਨ ਦੇ ਨਾਲ ਸੇਵਾ ਕਰਦੇ ਨੇ। ਇੱਕ ਸਮ ਸਦਾ ਪ੍ਰੇਮ ਕੋ ਤਰੈ, ਇੱਕੋ ਵਰਗਾ ਪ੍ਰੇਮ ਉਹ ਹਮੇਸ਼ਾ ਸਤਿਗੁਰੂ ਦੇ ਨਾਲ ਤੇ ਸਤਿਗੁਰੂ ਦੇ ਘਰ ਦੇ ਨਾਲ ਕਰਦੇ ਨੇ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਇਹ ਵਿਚਾਰਦੇ ਨੇ ਕਿ ਜਿਹੜੇ ਪੰਜਾਬ ਦੇ ਇਲਾਕੇ ਦੇ ਵੱਲ ਸਿੱਖ ਰਹਿੰਦੇ ਨੇ ਉਹ ਬਹੁਤੇ ਪ੍ਰੇਮੀ ਨੇ, ਇੱਥੋਂ ਦੇ ਜਿਹੜੇ ਪਟਨੇ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਸਿੱਖ ਨੇ ਉਹਨਾਂ ਦੇ ਵਿੱਚ ਬਹੁਤਾ ਪ੍ਰੇਮ ਨਹੀਂ ਹੈ। ਉਹ ਕਦੇ ਬਹੁਤਾ ਪ੍ਰੇਮ ਧਾਰਨ ਕਰ ਲੈਂਦੇ ਨੇ ਤੇ ਕਦੇ ਬੇਪ੍ਰੇਮੀ ਹੋ ਜਾਂਦੇ ਨੇ। ਜੇਕਰ ਕਿਸੇ ਕਾਮਨਾ ਦੀ ਲੋੜ ਹੁੰਦੀ ਹੈ ਤੇ ਸ਼ਰਧਾ ਨੂੰ ਧਾਰਨ ਕਰਦੇ ਨੇ, ਅਨਥਾ ਉਹ ਬੇਫਿਕਰ ਰਹਿੰਦੇ ਨੇ।
ਯੋਧ ਪਿਤਾ ਮੈਂ ਹਮਰੇ ਕੀ ਨਸ, ਰਹੇ ਸੰਗ ਲਰ ਪ੍ਰਾਣ ਸੋ ਦੀਨਸ।
ਸਤਿਗੁਰੂ ਗੋਬਿੰਦ ਸਿੰਘ ਜੀ ਵਿਚਾਰਦੇ ਨੇ ਕਿ ਸਾਡੇ ਪਿਤਾਮੇ ਨੇ, ਦਾਦੇ ਨੇ, ਭਾਵ ਕੇ ਸਤਿਗੁਰੂ ਹਰਗੋਬਿੰਦ ਜੀ ਨੇ ਵੱਡੇ ਯੁੱਧ ਲੜੇ ਤੇ ਜਿਹੜੇ ਸਤਿਗੁਰਾਂ ਦੇ ਸੰਗੀ ਸਿੱਖ ਸਨ ਉਹਨਾਂ ਨੇ ਰਣ ਭੂਮੀ ਦੇ ਵਿੱਚ ਆਪਣੇ ਪ੍ਰਾਣਾਂ ਦਾ ਦਾਨ ਵੀ ਦਿੱਤਾ। ਇੱਕ ਦਿਨ ਪਿਤਾ ਮਾਤ ਕੇ ਸਾਥ ਕਹਿਓ ਬਾਕ ਸ੍ਰੀ ਸਤਿਗੁਰ ਨਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਆਪਣੇ ਪਿਤਾ ਦੀ ਮਾਂ ਭਾਵ ਕੇ ਆਪਣੀ ਦਾਦੀ ਮਾਤਾ ਨਾਨਕੀ ਜੀ ਦੇ ਨਾਲ ਬਚਨ ਕਰ ਰਹੇ ਸਨ ਸਤਿਗੁਰੂ ਗੋਬਿੰਦ ਸਿੰਘ ਜੀ। ਮੁਝ ਕੋ ਮਦਰ ਦੇਸ਼ ਹੀ ਪਾਵੇ ਤਾਂ ਚਲਣ ਕੋ ਚਿਤ ਲਲ ਚਾਵੇ। ਕਹਿੰਦੇ ਨੇ ਦਾਦੀ ਜੀ ਮੈਨੂੰ ਪੰਜਾਬ ਦਾ ਇਲਾਕਾ ਹੀ ਚੰਗਾ ਲੱਗਦਾ ਹੈ, ਮੇਰਾ ਹਮੇਸ਼ਾ ਇਹ ਜੀ ਕਰਦਾ ਹੈ ਕਿ ਮੈਂ ਇਸ ਇਲਾਕੇ ਨੂੰ ਛੱਡਾਂ ਤੇ ਉੱਥੇ ਜਾ ਵਸਾਂ। ਪ੍ਰਥਮ ਦੇਸ਼ ਹੈ ਵਹੀ ਹਮਾਰੋ ਥਾਨ ਬਡਣ ਕੇ ਤਹਿ ਨਿਰ ਤਾਰੋ। ਮਾਤਾ ਜੀ ਤੁਸੀਂ ਵੀ ਜਾਣਦੇ ਹੋ ਕਿ ਸਾਡਾ ਮੁੱਢ ਇਲਾਕਾ ਉਹੀ ਹੈ, ਸਾਡੇ ਵੱਡੇ ਵੀ ਉੱਥੇ ਵਿਚਰਦੇ ਰਹੇ ਨੇ, ਸਾਡਾ ਇਸ ਕਰਕੇ ਉਹ ਵੱਡਿਆਂ ਦਾ ਥਾਂ ਹੈ। ਅਨਕ ਬਿਲਾਸ ਕਰਤ ਤਹਿ ਰਹੇ ਹਮ ਸਿੱਖਣ ਤੇ ਸੁਣ ਕਰ ਚਹੇ। ਮਾਤਾ ਜੀ ਅਸੀਂ ਬਹੁਤਿਆਂ ਸਾਰਿਆਂ ਸਿੱਖਾਂ ਤੋਂ ਪੁਰਾਣੀ ਕਥਾ ਨੂੰ ਸੁਣਿਆ ਹੋਇਆ, ਸਾਡੇ ਵੱਡੇ ਉੱਥੇ ਹੀ ਵਾਸ ਕਰਦੇ ਰਹੇ ਨੇ, ਅਨੇਕਾਂ ਪ੍ਰਕਾਰ ਦੇ ਸਤਿਗੁਰਾਂ ਨੇ ਉਸ ਇਲਾਕੇ ਦੇ ਵਿੱਚ ਕੌਤਕ ਕੀਤੇ। ਤਾਹਾਂ ਹਮਾਰੀ ਵਿਰਸੇਦਾਰੀ ਤਹਿਕੇ ਨਰ ਸਿੱਖੀ ਅਧਿਕਾਰੀ। ਦਾਦੀ ਜੀ ਉਹ ਜਿਹੜਾ ਇਲਾਕਾ ਹੈ ਉੱਥੇ ਹੀ ਸਾਡੀ ਵਿਰਸੇਦਾਰੀ ਹੈ, ਭਾਵ ਕੇ ਮਾਲਕੀ ਸਾਡੀ ਉੱਥੇ ਹੀ ਹੈ, ਇਸ ਤੋਂ ਇਲਾਵਾ ਤਹਿਕੇ ਨਰ ਸਿੱਖੀ ਅਧਿਕਾਰੀ। ਮਾਤਾ ਜੀ ਮੈਂ ਤੇ ਇੱਥੋਂ ਤੱਕ ਆਖਾਂਗਾ ਕਿ ਉਸ ਇਲਾਕੇ ਦੇ ਵਿੱਚ ਜਿਹੜੇ ਰਹਿਣ ਵਾਲੇ ਮਨੁੱਖ ਨੇ ਉਹੀ ਦਰਅਸਲ ਸਿੱਖੀ ਦੇ ਅਧਿਕਾਰੀ ਨੇ। ਨਹੀਂ ਇਤ ਦੇਸ਼ ਲੱਗੈ ਚਿਤ ਮੇਰੋ ਗਮਨ ਕਰਨ ਹੀ ਹੈ ਅਛੇਰੋ। ਮਾਤਾ ਜੀ ਇਸ ਇਲਾਕੇ ਦੇ ਵਿੱਚ ਮੇਰਾ ਬਿਲਕੁਲ ਵੀ ਜੀ ਨਹੀਂ ਲੱਗਦਾ, ਮੇਰਾ ਜੀ ਉੱਥੇ ਹੀ ਲੱਗੇਗਾ ਜਿੱਥੇ ਮੈਂ ਜਾਣਾ ਚਾਹੁੰਦਾ, ਇਸ ਕਰਕੇ ਮਾਤਾ ਜੀ ਆਨੰਦਪੁਰ ਜਾਣਾ ਹੀ ਚੰਗੀ ਗੱਲ ਹੈ। ਸੁਣ ਸਤ ਗੁਰ ਦਾਦੀ ਇਮ ਬੈਨ ਪਰੇ ਨੀਰ ਸੋ ਦੀਰਗ ਨੈਨ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਦਾਦੀ ਮਾਤਾ ਦੇ ਨਾਲ ਇਸ ਤਰ੍ਹਾਂ ਦੇ ਬਚਨ ਕੀਤੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਨਾਨਕੀ ਜੀ ਦੀਆਂ ਅੱਖਾਂ ਦੇ ਵਿੱਚ ਹੰਝੂਆਂ ਦਾ ਪਾਣੀ ਭਰ ਗਿਆ। ਬਹੁ ਬਿਰਦਾ ਸੋ ਸਮੇਂ ਵਿਚਾਰੇ ਜਿਸ ਮੈਂ ਪੇ ਸੰਗ ਰਾਮ ਅਖਾਰੇ। ਮਾਤਾ ਨਾਨਕੀ ਜੀ ਬਹੁਤ ਬਿਰਧ ਨੇ, ਉਸ ਸਮੇਂ ਨੂੰ ਯਾਦ ਕਰਨ ਲੱਗੇ ਨੇ ਜਦੋਂ ਕਿ ਵੱਡੇ ਵੱਡੇ ਯੰਗ ਯੁੱਧ ਹੋਏ। ਸਿਮਰ ਸਿਮਰ ਪਾਛਲ ਗਤ ਸੋਈ ਕੰਪਤ ਗਾਤ ਤੀਰ ਔਰ ਖੋਈ। ਜੋ ਕੁਝ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਮੇਂ ਵਾਪਰਿਆ ਸੀ, ਉਹ ਜਿਹੜਾ ਦ੍ਰਿਸ਼ ਸੀ ਮਾਤਾ ਜੀ ਦੀ ਅੱਖਾਂ ਦੇ ਸਾਹਮਣੇ ਦੇ ਇਕਦਮ ਝੱਟ ਹੀ ਗੁਜ਼ਰ ਗਿਆ। ਪਿਛਲੀਆਂ ਗੱਲਾਂ ਨੂੰ ਯਾਦ ਕਰਕੇ ਮਾਤਾ ਜੀ ਦਾ ਸਰੀਰ ਕੰਬ ਗਿਆ ਤੇ ਤੀਰੇ ਸਾਰੇ ਖਤਮ ਹੋ ਗਏ। ਪੌਤਰ ਸਾਥ ਬਿਰਤਾਂਤ ਬਖਾਨਾ ਪਯੋ ਖੇਦ ਤਿਸ ਦੇਸ਼ ਮਹਾਨਾ। ਆਪਣੇ ਪੋਤਰੇ ਦੇ ਨਾਲ ਫਿਰ ਮਾਤਾ ਨਾਨਕੀ ਜੀ ਬਚਨ ਕਰਨ ਲੱਗੇ ਨੇ ਕਿ ਪੁੱਤਰ ਜੀ ਤੁਸੀਂ ਨਹੀਂ ਜਾਣਦੇ ਕਿ ਕਿਸ ਪ੍ਰਕਾਰ ਦਾ ਵੱਡਾ ਜਿਹੜਾ ਬਖੇੜਾ ਹੈ ਉਸ ਇਲਾਕੇ ਦੇ ਵਿੱਚ ਖੜਾ ਹੋਇਆ ਸੀ। ਜਬ ਸੋ ਸਮੇਂ ਮੋਹ ਚਿਤ ਆਵੇ ਤਬ ਮਮ ਮਨ ਕੋ ਸੁਖ ਨਹੀਂ ਪਾਵੇ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜਦੋਂ ਹੀ ਉਹ ਸਮਾਂ ਮੈਨੂੰ ਯਾਦ ਆ ਜਾਂਦਾ ਉਸ ਵੇਲੇ ਮੇਰਾ ਸਰੀਰ ਕੰਬ ਜਾਂਦਾ, ਮੈਂ ਇੰਨਾ ਜ਼ਿਆਦਾ ਡਰ ਜਾਂਦੀ ਹਾਂ ਕਿ ਕੋਈ ਵੀ ਸੁਖ ਮੈਨੂੰ ਫਿਰ ਚੰਗਾ ਨਹੀਂ ਲੱਗਦਾ। ਜਬ ਤੇ ਹੋ ਇਸ ਜਨਮ ਤੁਮਾਰਾ ਸਭ ਸੁਖ ਸੋ ਸੁਭ ਸਮੇਂ ਗੁਜ਼ਾਰਾ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਆਪਣੀ ਅੱਖਾਂ ਦੇ ਨਾਲ ਮੈਂ ਬੜਾ ਮਾੜਾ ਸਮਾਂ ਜੰਗਾਂ ਯੁੱਧਾਂ ਵਾਲਾ ਵੀ ਦੇਖਿਆ ਹੋਇਆ। ਹੇ ਪੁੱਤਰ ਜੀ ਜਦੋਂ ਦਾ ਤੁਹਾਡਾ ਜਨਮ ਹੋਇਆ ਉਸ ਤੋਂ ਬਾਅਦ ਕਦੇ ਕਿਸੇ ਦੁੱਖ ਦਾ ਮੈਂ ਸਾਹਮਣਾ ਨਹੀਂ ਕੀਤਾ। ਸਭ ਪੂਰਬ ਕੀ ਸੰਗਤ ਸੇਵਤ ਮਨ ਬਾਛਤ ਤਿੰਨ ਕੋ ਤੁਮ ਦੇਵਤ। ਮਾਤਾ ਗੁਜਰੀ ਜੀ ਸਤਿਗੁਰਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਿ ਤੁਸੀਂ ਇਸ ਇਲਾਕੇ ਨੂੰ ਛੱਡ ਕੇ ਉਸ ਇਲਾਕੇ ਦੇ ਵਿੱਚ ਜਾਣ ਦੀ ਜਿੱਦ ਨੂੰ ਕਿਉਂ ਧਾਰਨ ਕਰਕੇ ਰੱਖਦੇ ਹੋ। ਮਾਤਾ ਜੀ ਕਹਿੰਦੇ ਨੇ ਕਿ ਇੱਥੋਂ ਦੀ ਪੂਰਬ ਦੀ ਜਿੰਨੀ ਵੀ ਸੰਗਤ ਹੈ ਉਹ ਬੜੀ ਸੇਵਾ ਕਰਦੀ ਹੈ। ਮਨ ਪਾਉਂਦੀਆਂ ਮੁਰਾਦਾਂ ਗੁਰੂ ਘਰ ਦੇ ਵਿੱਚੋਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ। ਇਸ ਕਰਕੇ ਸੰਗਤ ਦੇ ਮਨ ਦੇ ਵਿੱਚ ਬੜੀ ਭਾਵਨਾ ਹੈ। ਸਭ ਮਸਾਂ ਦੇ ਆਪਣੇ ਅਨੁਸਾਰੀ ਸੇਵਤ ਭੇਜਤ ਕਰ ਤੁਮਾਰੀ। ਮਾਤਾ ਜੀ ਕਹਿੰਦੇ ਨੇ ਕਿ ਸਾਰੇ ਮਸੰਦ ਸਾਡੇ ਅਨੁਸਾਰ ਚੱਲਦੇ ਨੇ, ਜਿੰਨੀ ਵੀ ਗੁਰੂ ਘਰ ਦੀ ਉਗਰਾਹੀ ਹੈ ਉਹ ਮਸੰਦ ਲਿਆ ਕੇ ਅਰਪਣ ਕਰਦੇ ਨੇ। ਨਹੀਂ ਗਮਨ ਕੀ ਬੁੱਧੀ ਕਰੀਏ ਸੁਖ ਸਮੇਤ ਪੁਰਬਾਸ ਵਿਚਰੀਏ। ਮਾਤਾ ਜੀ ਕਹਿੰਦੇ ਨੇ ਕਿ ਕਦੇ ਵੀ ਆਪਣੇ ਚਿੱਤ ਦੇ ਵਿੱਚ ਇੱਥੋਂ ਜਾਣ ਦੀ ਆਸ਼ਾ ਨੂੰ ਧਾਰਨ ਕਰਕੇ ਨਾ ਰੱਖੋ, ਉੱਥੇ ਜਾਣ ਦੇ ਖਿਆਲ ਨੂੰ ਛੱਡ ਦਵੋ, ਇਸ ਜਗ੍ਹਾ ਦੇ ਉੱਤੇ ਰਹਿ ਕੇ ਸੁਖਾਂ ਨੂੰ ਮਾਣੋ। ਪਿਤਾ ਮਾਤ ਤੇ ਸੁਣ ਪੁਣ ਕਹਿਓ ਸਭ ਸੁਖ ਬਾਸ ਹਾਂ ਤੁਮ ਲਹਿਓ। ਜਦੋਂ ਮਾਤਾ ਨਾਨਕੀ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਆਪਣੀ ਦਾਦੀ ਮਾਤਾ ਤੋਂ ਬਚਨਾਂ ਨੂੰ ਸੁਣ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਭ ਸੁਖ ਬਾਸ ਇਹਾਂ ਤੁਮ ਲਹਿਓ। ਹੇ ਮਾਤਾ ਜੀ, ਤੁਸੀਂ ਹੀ ਇੱਥੇ ਸਾਰਿਆਂ ਸੁਖਾਂ ਨੂੰ ਭੋਗੋ। ਸੰਗਤ ਕੋ ਬਿਗਾਰ ਸਥਾਨ ਨਹੀਂ ਸੁਧਰੈ ਹਮ ਲੀਨਸ ਜਾਣ। ਮਾਤਾ ਜੀ, ਤੁਸੀਂ ਇਸ ਜਗ੍ਹਾ ਨੂੰ ਚੰਗਾ ਸਮਝਦੇ ਹੋ ਪਰ ਮੈਨੂੰ ਪਤਾ ਹੈ ਕਿ ਇਹ ਜਗ੍ਹਾ ਚੰਗੀ ਨਹੀਂ ਹੈ। ਸੰਗਤ ਕੋ ਬਿਗਾਰ ਸਥਾਨ, ਤੁਸੀਂ ਕਹਿੰਦੇ ਹੋ ਕਿ ਇੱਥੋਂ ਦੀ ਰਹਿਣ ਵਾਲੀ ਸੰਗਤ ਦੇ ਮਨ ਦੇ ਵਿੱਚ ਬੜੀ ਭਾਵਨਾ ਹੈ, ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇੱਥੋਂ ਦੀ ਜਿਹੜੀ ਸੰਗਤ ਹੈ ਉਹ ਤੇ ਬੜੀ ਵਿਗੜੀ ਹੋਈ ਹੈ। ਨਹੀਂ ਸੁਧਰੈ ਹਮ ਲੀਨ ਸਜਾਣ। ਮਾਤਾ ਜੀ, ਇੱਥੋਂ ਤੱਕ ਵੀ ਅਸੀਂ ਅੰਦਾਜ਼ਾ ਲਾ ਲਿਆ ਹੈ ਕਿ ਜਿਹੜੀ ਇੱਥੋਂ ਦੀ ਸੰਗਤ ਵਿਗੜੀ ਹੋਈ ਹੈ ਉਹ ਸੁਧਰਨੀ ਵੀ ਨਹੀਂ।
ਵਿਰਲੇ ਲਖੀਅਤ ਹੈ ਸਿੱਖ ਪ੍ਰੇਮੀ ਨਾ ਹੈ ਤਾਂ ਸਗਲ ਸੰਗਤਾਂ ਨੇਮੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਵਿਰਲੇ ਹੀ ਪ੍ਰੇਮੀ ਸਿੱਖ ਇੱਥੇ ਰਹਿੰਦੇ ਨੇ, ਨਾ ਹੈ ਤਾਂ ਸਗਲ ਸੰਗਤਾਂ ਨੇਮੀ, ਭਾਵ ਕੇ ਨਹੀਂ ਤੇ ਸਾਰੇ ਦੇ ਸਾਰੇ ਨੇਮੀ ਨੇ, ਭਾਵ ਕੇ ਸੰਗਤਾਂ ਨਿਰੀਆਂ ਨੇਮੀ ਹਨ। ਉਂਝ ਇਹ ਜਗਤ ਰੀਤੀ ਦੇ ਵਿੱਚ ਫਸੇ ਹੋਏ ਨੇ, ਭਾਵ ਕੇ ਨੇਮ ਦੀਆਂ ਸੰਗਤਾਂ ਨੇ ਮੈਂ ਪਰਖ ਕਰ ਲਈ।
ਫਸੇ ਜਗਤ ਕੀ ਰੀਤ ਮਜਾਰੀ ਨਾਮ ਤਰੀਕੀ ਕੇ ਅਧਿਕਾਰੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਨਾਮ ਮਾਤਰ ਸਿੱਖੀ ਦੇ ਅਧਿਕਾਰੀ ਨੇ, ਇਹ ਜਗਤ ਦੇ ਝਮੇਲਿਆਂ ਦੇ ਵਿੱਚ ਫਸੇ ਹੋਏ ਨੇ। ਨਾਮ ਤਰੀਕੀ ਕੇ ਅਧਿਕਾਰੀ, ਭਾਵ ਕੇ ਸਿਰਫ ਨਾਮ ਮਾਤਰ ਦੇ ਇਹ ਸਿੱਖ ਨੇ।
ਪ੍ਰੇਮੀ ਨੇਮੀ ਸਭ ਮਮ ਸ਼ਰਨਾ ਹਮਨੇ ਇਹਨੂੰ ਉਧਾਰ ਜਗ ਕਰਨਾ।
ਫੇਰ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਨੇਮੀ ਨੇ ਤੇ ਜਿਹੜੇ ਪ੍ਰੇਮੀ ਨੇ ਉਹ ਸਾਰੇ ਦੇ ਸਾਰੇ ਸਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਨੇ, ਇਸ ਕਰਕੇ ਇਹਨਾਂ ਦਾ ਉਧਾਰ ਤੇ ਜਗ ਤੋਂ ਅਸੀਂ ਕਰਨਾ ਹੀ।
ਬੇਦਨ ਖੇਦ ਮੇ ਇਹ ਸਿੱਖ ਰਹੇ ਮੁਝ ਕੋ ਇਹ ਬਾਲਕ ਹੀ ਲਹਿ।
ਮਾਤਾ ਨਾਨਕੀ ਜੀ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਤਾ ਜੀ, ਇੱਥੋਂ ਦੇ ਜਿਹੜੇ ਰਹਿਣ ਵਾਲੇ ਸਿੱਖ ਨੇ ਸ਼ਾਸਤਰ ਵਿੱਚ ਦੱਸੇ ਕਰਨੇ ਯੋਗ ਤੇ ਨਾ ਕਰਨੇ ਯੋਗ ਕਰਮਾਂ ਦੇ ਭੈ ਭਰਮ ਦੇ ਵਿੱਚ ਇਹ ਸਿੱਖ ਰਹਿੰਦੇ ਹਨ, ਭਾਵ ਕਰਮ ਕਾਂਡ ਤੋਂ ਉੱਚੇ ਉੱਠ ਕੇ ਭਗਤੀ ਦੇ ਵਿੱਚ ਮਾਤਾ ਜੀ ਇੱਥੋਂ ਦੇ ਸਿੱਖ ਨਹੀਂ ਆਉਂਦੇ। ਮੁਝ ਕੋ ਇਹ ਬਾਲਕ ਹੀ ਲਹਿ, ਮਾਤਾ ਜੀ ਇਹ ਮੈਨੂੰ ਇੱਕ ਛੋਟਾ ਬਾਲਕ ਹੀ ਸਮਝਦੇ ਨੇ।
ਜਨਮ ਭੂਮ ਕਾ ਹੈ ਇਹ ਮੇਰੀ ਯਾ ਤੇ ਸ਼ਰਧਾ ਹੈ ਨਾ ਕਨੇਰੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੀ ਜਨਮ ਭੂਮੀ ਹੈ ਇਹ ਜਗ੍ਹਾ, ਇਸ ਕਰਕੇ ਇਹ ਸ਼ਰਧਾ ਨੂੰ ਧਾਰਨ ਨਹੀਂ ਕਰਦੇ।
ਇਨ ਕੇ ਮਨ ਕੀ ਮੈਂ ਸਭ ਜਾਣੀ ਨਹੀਂ ਮੈਂ ਮਾਂ ਪਿਤ ਮੋਰ ਪਛਾਨੀ।
ਮਾਤਾ ਜੀ, ਇਹਨਾਂ ਦੇ ਮਨ ਦੀ ਜਿਹੜੀ ਭਾਵਨਾ ਹੈ ਉਹਨੂੰ ਮੈਂ ਜਾਣ ਲਿਆ ਹੈ ਕਿ ਇਹ ਮੇਰੀ ਵੱਡੀ ਮਹਿਮਾ ਨੂੰ ਨਹੀਂ ਪਛਾਣ ਸਕੇ।
ਮਦਰ ਦੇਸ਼ ਗਮਣ ਹਮ ਜਬੈ ਬਹੁ ਗਨ ਹੋਏ ਸਬਣ ਕੋ ਤਬੈ।
ਮਾਤਾ ਜੀ, ਜਦੋਂ ਮੈਂ ਇਸ ਇਲਾਕੇ ਨੂੰ ਛੱਡ ਕੇ ਪੰਜਾਬ ਦੇ ਇਲਾਕੇ ਦੇ ਵਿੱਚ ਜਾਵਾਂਗਾ,
ਬਹੁ ਗਨ ਹੋਏ ਸਬਣ ਕੋ ਤਬੈ,
ਭਾਵ ਕਿ ਇੱਥੋਂ ਛੱਡ ਕੇ ਜਾਣ ਦਾ ਇਹਨਾਂ ਨੂੰ ਫਿਰ ਮੁੱਲ ਪਤਾ ਲੱਗੇਗਾ।
ਇਹ ਸੰਗਤ ਨਿਤ ਦਰਸ਼ਨ ਚਾਹੇ ਬਦੇ ਪ੍ਰੇਮ ਕਬ ਮਿਲੇ ਮਾਹੇ।
ਮਾਤਾ ਜੀ, ਹਮੇਸ਼ਾ ਹੀ ਸੰਗਤ ਨਿਤਾ ਪ੍ਰਤੀ ਸਾਡਾ ਆਣ ਕੇ ਦਰਸ਼ਨ ਕਰਦੀ ਹੈ।
ਬਦੇ ਪ੍ਰੇਮ ਕਬ ਮਿਲੇ ਮਾਹੇ,
ਜਦੋਂ ਮੈਂ ਦੂਰ ਚਲਿਆ ਜਾਵਾਂਗਾ ਤੇ ਫਿਰ ਦੂਰੀ ਹੋਣ ਦੇ ਨਾਲ ਸੰਗਤਾਂ ਦੇ ਵਿੱਚ ਮੇਰੇ ਪ੍ਰਤੀ ਪ੍ਰੇਮ ਵੀ ਬਹੁਤਾ ਜ਼ਿਆਦਾ ਮਿਲੇਗਾ। ਇਹਨਾਂ ਦੇ ਮਨ ਦੀ ਕਾਮਨਾ ਹੋਵੇਗੀ ਕਿ ਜਾ ਕੇ ਦਰਸ਼ਨ ਕਰੀ। ਇਸ ਬਿਦ ਤੇ ਇਨਕੋ ਹੋਏ ਆਛੇ, ਦੂਰ ਰਹਿ ਤੇ ਦਰਸ਼ਨ ਬਾਛੇ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਤਾ ਜੀ, ਇਸ ਵਿਧੀ ਦੇ ਕਰਨ ਦੇ ਨਾਲ ਇਹਨਾਂ ਦਾ ਭਲਾ ਹੀ ਹੋਵੇਗਾ। ਦੂਰ ਰਹਿ ਤੇ ਦਰਸ਼ਨ ਬਾਂਚੇ, ਜਦੋਂ ਅਸੀਂ ਦੂਰ ਰਵਾਂਗੇ ਤੇ ਸਾਡੇ ਦਰਸ਼ਨਾਂ ਦੀ ਜਿਹੜੀ ਵੱਡੀ ਪਿਆਸ ਹੈ ਇਹਨਾਂ ਦੇ ਮਨ ਦੇ ਵਿੱਚ ਜਾਗੇਗੀ। ਇਹ ਆਮ ਜਿਹੀ ਗੱਲ ਹੈ ਕਿ ਜਦੋਂ ਥੋੜੀ ਪਿਆਸ ਲੱਗਦੀ ਹੈ ਤੇ ਉਦੋਂ ਬਹੁਤਾ ਤੀਬਰ ਇੱਛਾ ਦੇ ਨਾਲ ਪਾਣੀ ਪੀਣ ਨੂੰ ਜੀ ਨਹੀਂ ਕਰਦਾ, ਪਰ ਜਦੋਂ ਬਹੁਤੀ ਹੀ ਜ਼ਿਆਦਾ ਪਿਆਸ ਲੱਗੀ ਹੋਵੇ ਤੇ ਫਿਰ ਜਦੋਂ ਪਾਣੀ ਪੀਤਾ ਜਾਂਦਾ ਹੈ ਫਿਰ ਕਿੰਨੀ ਤ੍ਰਿਪਤੀ ਮਿਲਦੀ ਹੈ, ਇਹ ਗੱਲ ਪ੍ਰਗਟ ਰੂਪ ਦੇ ਵਿੱਚ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਇਹੀ ਕਹਿ ਰਹੇ ਨੇ, ਇੱਥੇ ਰਹਿਣ ਕਰਕੇ ਇਹਨਾਂ ਦਾ ਮੇਰੇ ਨਾਲ ਗੂੜਾ ਪ੍ਰੇਮ ਨਹੀਂ ਹੈ, ਜਦੋਂ ਮੈਂ ਦੂਰ ਚਲਿਆ ਜਾਵਾਂਗਾ ਤੇ ਫਿਰ ਤੀਬਰ ਇੱਛਾ ਹੋਵੇਗੀ ਮੈਨੂੰ ਮਿਲਣ ਦੀ ਸੰਗਤ ਦੇ ਮਨ ਦੇ ਵਿੱਚ, ਤੇ ਫਿਰ ਇਹਨਾਂ ਦਾ ਭਲਾ ਹੀ ਹੋਵੇਗਾ ਕਿ ਪ੍ਰੇਮ ਮੇਰੇ ਨਾਲ ਵਧੇਗਾ। ਇਸ ਬਿਦ ਤੇ ਇਨ ਤੇ ਹੋਏ ਆਛੇ, ਦੂਰ ਰਹਿ ਤੇ ਦਰਸ਼ਨ ਬਾਛੇ। ਮਾਤਾ ਨਾਨਕੀ ਜੀ ਨੂੰ ਕਹਿੰਦੇ ਨੇ ਕਿ ਇਸ ਤਰ੍ਹਾਂ ਕਰਨ ਦੇ ਨਾਲ ਇਹਨਾਂ ਦਾ ਭਲਾ ਹੀ ਹੋਵੇਗਾ। ਅਪਰ ਸੁਣੋ ਤਿਸ ਦੇਸ਼ ਮਜਾਰਾ, ਕਰਨੇ ਬਹੁਤ ਕਾਰ ਵਿਵਹਾਰਾ। ਇਸ ਤੋਂ ਇਲਾਵਾ ਆਪਣੀ ਦਾਦੀ ਮਾਤਾ ਜੀ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਇਲਾਕੇ ਦੇ ਵਿੱਚ ਮਾਤਾ ਜੀ ਮੈਂ ਹੋਰ ਵੀ ਬਹੁਤ ਸਾਰੇ ਕਰਮ ਕਰਨੇ ਨੇ। ਸੁਣਿਆ ਸ਼ਹਿ ਨਿਜ ਪੌਤਰੈ ਔਰ ਕੋ, ਗਿਰਾ ਬਖਾਨੀ ਪੁਨ ਸ੍ਰੀ ਗੁਰ ਕੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਪਣੇ ਪੋਤਰੇ ਦਾ ਇਸ ਤਰ੍ਹਾਂ ਦਾ ਦ੍ਰਿੜ ਇਰਾਦਾ ਜਾਣਿਆ ਤੇ ਫਿਰ ਮਾਤਾ ਨਾਨਕੀ ਜੀ ਨੇ ਇਸ ਤਰ੍ਹਾਂ ਆਖਿਆ, ਕਹਿੰਦੇ ਨੇ ਇਹਾਂ ਮਸੰਦ ਸੰਗਤਾਂ ਸਾਰੀ, ਤੁਮਕੋ ਲਖੈ ਗੁਰੂ ਅਵਤਾਰੀ। ਹੇ ਪੁੱਤਰ ਜੀ, ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਿਉਂ ਕਰਦੇ ਹੋ? ਇੱਥੋਂ ਦੇ ਜਿੰਨੇ ਵੀ ਮਸੰਦ ਨੇ, ਜਿੰਨੀਆਂ ਵੀ ਸੰਗਤਾਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਸੰਗਤਾਂ ਤੁਹਾਨੂੰ ਗੁਰੂ ਅਵਤਾਰ ਮੰਨਦੇ ਨੇ। ਜਿਮ ਨਵ ਗੁਰ ਕੋ ਜਾਣਤੇ ਹੈ, ਤਿਮ ਨਿਸ਼ਚੈ ਤੁਮਰੇ ਮੈਲ ਹੈ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਨੌਵੇਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਜਿਸ ਤਰ੍ਹਾਂ ਸੰਗਤਾਂ ਮੰਨਦੀਆਂ ਨੇ, ਉਸੇ ਤਰੀਕੇ ਦੇ ਨਾਲ ਤੁਹਾਡੇ ਸਰੀਰ ਦੇ ਉੱਤੇ ਵੀ ਸੰਗਤਾਂ ਦਾ ਨਿਸ਼ਚਾ ਹੈ ਸਤਿਗੁਰਾਂ ਦੇ ਵਾਂਗ। ਕਿਵੇਂ ਵਿਖੇ ਆਰੋਪੋ ਦੋਸ਼ੇ, ਸਿੱਖ ਸੰਗਤ ਸਭ ਤੋਹੇ ਭਰੋਸੇ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿਹੜੇ ਤਰੀਕੇ ਦੀ ਵਿਚਾਰ ਕਰਕੇ ਤੁਸੀਂ ਇੱਥੋਂ ਦੀਆਂ ਸੰਗਤਾਂ ਦੇ ਉੱਤੇ ਦੋਸ਼ ਮੜ ਰਹੇ ਹੋ? ਸਿੱਖ ਸੰਗਤ ਸਭ ਤੋਹੇ ਭਰੋਸੇ। ਇੱਥੋਂ ਦੇ ਰਹਿਣ ਵਾਲੇ ਜਿੰਨੇ ਵੀ ਸਿੱਖ ਨੇ, ਜਿੰਨੀ ਵੀ ਇੱਥੋਂ ਦੀ ਰਹਿਣ ਵਾਲੀ ਸੰਗਤ ਹੈ, ਉਹ ਤੁਹਾਡੇ ਭਰੋਸੇ ਦੇ ਉੱਤੇ ਹੈ। ਤੁਸੀਂ ਜਾਣ ਬੁੱਝ ਕੇ ਇਹਨਾਂ ਦੇ ਵਿੱਚ ਦੋਸ਼ ਮੜ ਰਹੇ। ਕਰੈ ਪਾਓ ਸਭ ਵਸਤੂ ਆਨ, ਕਾਰਨ ਕਰਨ ਆਪ ਕੋ ਜਾਣੈ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਸੰਗਤਾਂ ਬੜਾ ਪ੍ਰੇਮ ਕਰਦੀਆਂ ਨੇ, ਅਜੀਬ ਕਿਸਮ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਵੀ ਚਰਨਾਂ ਦੇ ਵਿੱਚ ਲਿਆਣ ਕੇ ਅਰਪਣ ਕੀਤੀਆਂ ਜਾਂਦੀਆਂ ਨੇ। ਕਾਰਨ ਕਰਨ ਆਪ ਕੋ ਜਾਣੈ, ਪਾਪ ਕੇ ਕਰਨ ਵਾਲੇ ਤੇ ਕਾਰਨ ਬਣਨ ਵਾਲੇ ਇਹ ਸਾਰੇ ਸਿੱਖ ਤੁਹਾਨੂੰ ਹੀ ਜਾਣਦੇ ਨੇ। ਪਾਪ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਜਿਵੇਂ ਸਿੱਖ ਸੰਗਤਾਂ ਕਰਨ ਕਾਰਨ ਸਮਝਦੀਆਂ ਨੇ, ਇਸੇ ਤਰ੍ਹਾਂ ਤੁਹਾਨੂੰ ਵੀ ਉਹ ਸਮਝਦੀਆਂ ਨੇ। ਨਾ ਤੈਨੋ ਪ੍ਰਤਗਿਆ ਲੀਜੈ, ਸਭ ਪਰ ਆਪਣੋ ਹੁਕਮ ਭਣੀਜੈ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਕਿਸੇ ਦੇ ਉੱਤੇ ਪ੍ਰਤੀਤ ਨਹੀਂ ਹੁੰਦੀ, ਤੁਸੀਂ ਸਮਝਦੇ ਹੋ ਕਿ ਇਹਨਾਂ ਦੀ ਭਾਵਨਾ ਤੁਹਾਡੇ ਪ੍ਰਤੀ ਠੀਕ ਨਹੀਂ ਹੈ, ਤੇ ਮਾਤਾ ਜੀ ਕਹਿੰਦੇ ਨੇ ਕਿ ਤੁਸੀਂ ਪ੍ਰਤਿਗਿਆ ਲੈ ਕੇ ਦੇਖ ਲਓ, ਭਾਵ ਕਿ ਤੁਸੀਂ ਇਹਨਾਂ ਦੀ ਪਰਖ ਕਰਕੇ ਦੇਖ ਲਓ, ਸਭ ਪਰ ਆਪਣੋ ਹੁਕਮ ਭਣੀਜੈ, ਭਾਵ ਕਿ ਸਾਰੇ ਤੁਹਾਡੇ ਹੁਕਮ ਨੂੰ ਮੰਨਦੇ ਨੇ। ਤੁਸੀਂ ਕਿਸੇ ਪ੍ਰਕਾਰ ਦੀ ਪ੍ਰੀਖਿਆ ਵੀ ਲੈ ਸਕਦੇ ਹੋ ਕਿ ਕਿੰਨੀ ਕੁ ਭਾਵਨਾ ਨੂੰ ਇੱਥੋਂ ਦੇ ਰਹਿਣ ਵਾਲੇ ਧਾਰਨ ਕਰਦੇ ਨੇ। ਹੋਏ ਅਨਸਾਰ ਕਰੈ ਸੋ ਕਾਰ, ਤਾਂ ਜਾਣੋ ਇਨ ਸੁਧ ਵਿਵਹਾਰ। ਤੁਹਾਡੇ ਅਨਸਾਰੀ ਹਰ ਕੋਈ ਹੋ ਕੇ ਕੰਮ ਕਰੇਗਾ, ਇਸ ਗੱਲ ਨੂੰ ਮੈਂ ਜਾਣਦੀ ਹਾਂ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜੇਕਰ ਤੁਹਾਡਾ ਮਨ ਨਹੀਂ ਮੰਨਦਾ ਤੇ ਤੁਸੀਂ ਕੋਈ ਪ੍ਰੀਖਿਆ ਲੈ ਲਓ। ਫੇਰ ਹੁਕਮ ਤਫਾਵਤ ਕਰੈ, ਕਿਦੋਂ ਕਪਟ ਕੋ ਉਰਮੈ ਧਰੈ। ਭਾਵ ਕਿ ਜੇਕਰ ਤੁਹਾਡੇ ਹੁਕਮ ਨੂੰ ਫੇਰ ਦੇਣਗੇ, ਕਿਦੋਂ ਕਪਟ ਕੋ ਉਰਮੈ ਧਰੈ, ਜਾਂ ਫਿਰ ਤੁਹਾਡੇ ਪ੍ਰਤੀ ਕਿਸੇ ਪ੍ਰਕਾਰ ਦਾ ਇਹ ਕਪਟ ਧਾਰਨ ਕਰਨ। ਮੁਖ ਪਰ ਕਿਮ ਪਾਛੇ ਕਿਮ ਹੋਏ, ਇਸ ਪ੍ਰਕਾਰ ਕੋ ਦੇਖੋ ਕੋਏ। ਭਾਵ ਕਿ ਜੇਕਰ ਤੁਸੀਂ ਪਰਖ ਕਰੋ ਕਿ ਮੇਰੇ ਹੁਕਮ ਨੂੰ ਨਹੀਂ ਮੰਨਦੇ, ਇਹ ਕਪਟ ਕਰਦੇ ਨੇ, ਇਹ ਮੇਰੇ ਵਿਰੋਧੀ ਨੇ, ਮੇਰੇ ਨਾਲ ਫਰਕ ਧਾਰਨ ਕਰਦੇ ਨੇ, ਮੂੰਹ ਦੇ ਉੱਤੇ ਕੁਝ ਕਹਿੰਦੇ ਨੇ, ਪਿੱਛੋਂ ਕੁਝ ਕਹਿੰਦੇ ਨੇ, ਜੇਕਰ ਇਹਨਾਂ ਤਰੀਕਿਆਂ ਦੀ ਤੁਸੀਂ ਪਰਖ ਕਰ ਲਓ।
ਤਾਂ ਪੂਰਬ ਕੀ ਸੰਗਤ ਦੋਸ਼ ਕਹੀਏ ਆਪ ਤਾਰ ਕੁਛ ਰੋਸ।
ਹੁਣ ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜੇਕਰ ਇੱਥੋਂ ਦੇ ਸਿੱਖ ਤੁਹਾਡੇ ਹੁਕਮ ਨੂੰ ਨਾ ਮੰਨਣ, ਤੁਹਾਡੇ ਹੁਕਮ ਦੇ ਨਾ ਫਰਮਾਨੀ ਕਰਨ, ਜਾਂ ਕਪਟ ਨੂੰ ਧਾਰਨ ਕਰਨ, ਜਾਂ ਫਿਰ ਮੂੰਹ ਦੇ ਉੱਤੇ ਕੁਝ ਹੋਰ ਬੋਲਣ, ਪਿੱਛੋਂ ਕੁਝ ਹੋਰ ਕਰਨ, ਤਾਂ ਤੇ ਤੁਸੀਂ ਕਹਿ ਸਕਦੇ ਹੋ ਕਿ ਇੱਥੋਂ ਦੀ ਸੰਗਤ ਦੋਸ਼ੀ ਹੈ। ਪਰ ਜਿੰਨਾ ਚਿਰ ਇਸ ਗੱਲ ਦਾ ਨਿਰਣਾ ਹੋ ਨਹੀਂ ਜਾਂਦਾ, ਉਨ੍ਹਾਂ ਚਿਰ ਤੱਕ ਤੁਹਾਨੂੰ ਕਿਸੇ ਦੇ ਉੱਤੇ ਗੁੱਸਾ ਤੇ ਰੋਸ ਧਾਰਨ ਕਰਨਾ ਨਹੀਂ ਚਾਹੀਦਾ। ਇਸ ਕਰਕੇ ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਤੁਸੀਂ ਇੱਥੋਂ ਦੇ ਰਹਿਣ ਵਾਲੇ ਸਿੱਖਾਂ ਦੀ ਪ੍ਰੀਖਿਆ ਲੈ ਕੇ ਪਰਖ ਕਰੋ।
ਸੁਣ ਸ੍ਰੀ ਸਤ ਗੁਰ ਜੀ ਮੁਸਕਾਨੇ ਚਹਿਤ ਦਿਖਾਇਓ ਜਿਮ ਛਲ ਠਾਨੇ।
ਜਦੋਂ ਮਾਤਾ ਨਾਨਕੀ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਤਾ ਜੀ ਦੀਆਂ ਗੱਲਾਂ ਨੂੰ ਸੁਣ ਕੇ ਮੁਸਕਰਾਏ।
ਚਹਿਤ ਦਿਖਾਇਓ ਜਿਮ ਛਲ ਠਾਨੇ
ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੁਣ ਸਾਰਾ ਕੁਝ ਪ੍ਰਗਟ ਕਰਕੇ ਦੱਸਣਾ ਚਾਹੁੰਦੇ ਨੇ ਕਿ ਜਿਵੇਂ ਮਸੰਦ ਛਲ ਕਰਦੇ ਨੇ, ਕਪਟ ਧਾਰਨ ਕਰਦੇ ਨੇ।
ਨਿਕਟ ਲਿਖਾਰੀ ਤਬੈ ਹਕਾਰਾ ਸੁਣਤ ਸਵਣ ਕੇ ਗੁਰੂ ਉਚਾਰਾ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਦਾਦੀ ਜੀ ਜੇਕਰ ਤੁਸੀਂ ਜਾਨਣਾ ਹੀ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਫਿਰ ਇੱਕ ਮਸੰਦ ਦੇ ਕਪਟ ਦੀ ਜਿਹੜੀ ਵਿਥਿਆ ਹੈ ਉਹ ਪ੍ਰਗਟ ਕਰਕੇ ਦਿਖਾ ਦਿਆਂਗਾ। ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਲਿਖਾਰੀ ਨੂੰ ਆਪਣੇ ਕੋਲ ਬੁਲਾਇਆ, ਸੁਣਤ ਸਵਣ ਕੇ ਗੁਰੂ ਉਚਾਰਾ ਤੇ ਸਾਰਿਆਂ ਨੂੰ ਸੁਣਾ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਆਖਿਆ,
ਕਹਿੰਦੇ ਨੇ, ਲਿਖੋ ਹੁਕਮ ਨਾਮਾ ਪਠ ਪਾਸ ਵੱਡਾ ਮਸੰਦ ਬੁਲਾਕੀ ਦਾਸ।
ਲਿਖਾਰੀ ਨੂੰ ਕਹਿੰਦੇ ਨੇ ਕਿ ਮੇਰੇ ਵੱਲੋਂ ਇੱਕ ਹੁਕਮ ਨਾਮਾ ਇਹ ਲਿਖਾਰੀਆ ਲਿਖ, ਜਿਹੜਾ ਹੁਕਮਨਾਮਾ ਲਿਖਿਆ ਜਾਵੇ ਵੱਡੇ ਮਸੰਦ ਦੇ ਨਾਂ ਦੇ ਉੱਤੇ ਜਿਹਦਾ ਨਾਮ ਹੈ ਬੁਲਾਕੀ ਦਾਸ।
ਟਾਕੇ ਕੀ ਸੰਗਤ ਗਣ ਸਾਰੀ ਸਭ ਤੇ ਲੇਤ ਦਰਬ ਕੋ ਪਾਰੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਟਾਕੇ ਦੇ ਇਲਾਕੇ ਦੇ ਵਿੱਚ ਇੱਕ ਬੁਲਾਕੀ ਦਾਸ ਮਸੰਦ ਰਹਿੰਦਾ ਹੈ, ਉਹਦੇ ਵੱਲ ਹੁਕਮਨਾਮਾ ਲਿਖਿਆ ਜਾਵੇ, ਕਿਉਂਕਿ ਟਾਕੇ ਦੀ ਜਿੰਨੀ ਵੀ ਸੰਗਤ ਹੈ ਉਥੋਂ ਦੀ ਗੁਰੂ ਦੇ ਧਨ ਦੀ ਉਗਰਾਹੀ ਉਹ ਬੁਲਾਕੀ ਦਾਸ ਇਹ ਕਰਦਾ ਹੈ। ਪਿੱਛੇ ਬੁਲਾਕੀ ਦਾਸ ਦਾ ਜ਼ਿਕਰ ਆ ਚੁੱਕਾ ਹੈ, ਜਿਹਦੀ ਮਾਤਾ ਨੇ ਸਤਿਗੁਰਾਂ ਦੇ ਨਾਲ ਬੜਾ ਪ੍ਰੇਮ ਕੀਤਾ ਸੀ।
ਏਕ ਮੁਹਾਫਾ ਸੁੱਠ ਬਣਵਾਵੋ ਚਿਤਰਤ ਰਚ ਗਜ ਦੰਡ ਲਗਾਵੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਲਿਖੋ ਹੁਕਮਨਾਮੇ ਦੇ ਵਿੱਚ ਬੁਲਾਕੀ ਦਾਸ ਨੂੰ ਕਿ ਇੱਕ ਮੁਹਾਫਾ ਤਿਆਰ ਕੀਤਾ ਜਾਵੇ, ਇੱਕ ਖਾਸੇ ਨੂੰ ਇੱਕ ਪਾਲਕੀ ਨੂੰ ਮੁਹਾਫਾ ਆਖਿਆ ਜਾਂਦਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਲਿਖੋ ਕਿ ਸੁੰਦਰ ਇੱਕ ਪਾਲਕੀ ਤਿਆਰ ਕਰਵਾਵੇ ਜਿਹਦੇ ਉੱਤੇ ਬਹੁਤ ਸੁੰਦਰ ਚਿੱਤਰਕਾਰੀ ਕੀਤੀ ਹੋਵੇ, ਇਸ ਤੋਂ ਇਲਾਵਾ ਹਾਥੀ ਦੇ ਦੰਦ ਜਿਹੜੇ ਨੇ ਉਹਨਾਂ ਦੀ ਰਚਨਾ ਵੀ ਕੀਤੀ ਹੋਵੇ।
ਹੇਮ ਸਾਤ ਸਹਿ ਤੋਲਾ ਤੋਲ ਲਗਾ ਸਕਲ ਜੋ ਹੋਏ ਵਡਮੋਲ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਵੀ ਲਿਖੋ, 700 ਜਿਹੜਾ ਤੋਲਾ ਹੈ ਉਹ ਸੋਨਾ ਉਸ ਪਾਲਕੀ ਦੇ ਨਾਲ ਮੜਿਆ ਹੋਵੇ, ਇਸ ਤਰ੍ਹਾਂ ਦਾ ਜਿਹੜਾ ਵਡਮੁੱਲਾ ਮੁਹਾਫਾ ਹੈ ਜਿਹੜੀ ਪਾਲਕੀ ਹੈ ਉਸ ਬੁਲਾਕੀ ਦਾਸ ਨੂੰ ਲਿਖੋ ਕਿ ਛੇਤੀ ਤੋਂ ਛੇਤੀ ਤਿਆਰ ਕਰਕੇ ਇੱਥੇ ਭੇਜੀ ਜਾਵੇ, ਜਿਹਦੇ ਵਿੱਚ ਬਹੁਤ ਸੁੰਦਰਤਾਈ ਦੇ ਨਾਲ ਚਿੱਤਰਕਾਰੀ ਕੀਤੀ ਹੋਵੇ, ਹਾਥੀ ਦੇ ਜਿਹੜੇ ਦੰਦ ਨੇ ਉਹ ਵੀ ਚੰਗੇ ਤਰੀਕੇ ਦੇ ਨਾਲ ਉਹਦੇ ਵਿੱਚ ਲੱਗੇ ਹੋਣ ਤੇ 700 ਤੋਲਾ ਸੋਨਾ ਸ਼ੁੱਧ ਲੱਗਿਆ ਹੋਣਾ ਚਾਹੀਦਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਬੁਲਾਕੀ ਦਾਸ ਜਿਹੜਾ ਵੱਡਾ ਮਸੰਦ ਹੈ ਟਾਕੇ ਦਾ ਉਹਦੇ ਵਾਲੇ ਇਹ ਹੁਕਮਨਾਮਾ ਲਿਖ ਕੇ ਭੇਜਿਆ ਜਾਵੇ।
ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੁਣ ਸਾਰਿਆਂ ਨੂੰ ਬੁਲਾਕੀ ਦਾਸ ਮਸੰਦ ਦੀ ਪਰਖ ਕਰਕੇ ਦਿਖਾਉਣੀ ਚਾਹੁੰਦੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ।
हे संगी हे निरंकार हे निर्गुण सब टेक हे गोविंद हे गुण निदान जाक सदा विवेक हे अपरंपर हर हरे हैपी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परना।